ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਜੀ ਦਾ ਆਓ ਮਹਾਨ ਇਤਿਹਾਸ ਸ਼੍ਰਵਣ ਕਰਦੇ ਹਾਂ। ਸਾਰੇ ਗੁਰੂ ਕੇ ਪਿਆਰੇ ਸ਼ਰਧਾ ਸਤਿਕਾਰ ਨਾਲ ਆਓ ਪਹਿਲਾਂ ਮਿਲ ਕੇ ਜਪੀਏ ਵਾਹਿਗੁਰੂ
ਗੁਰੂ
ਵਾਹਿਗੁਰੂ
ਗੁਰੂ
ਵਾਹਿਗੁਰੂ
ਗੁਰੂ
ਵਾਹਿਗੁਰੂ
ਗੁਰੂ
ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਗਰੇ ਦੀ ਧਰਤੀ ਤੋਂ ਹੁਣ ਅਗਾਂਹ ਜਾਣਾ ਚਾਹੁੰਦੇ ਹਨ। ਉੱਧਰ ਬਹਾਦਰ ਸ਼ਾਹ ਵੀ ਚਾਹੁੰਦਾ ਹੈ ਕਿ ਮੈਂ ਵੀ ਦੱਖਣ ਵੱਲ ਜਾਵਾਂ, ਜਿਹੜੇ ਜਿਹੜੇ ਇਲਾਕੇ ਸਰ ਨਹੀਂ ਹੋਏ, ਫਤਿਹ ਨਹੀਂ ਹੋਏ, ਉਹ ਸਭ ਨੂੰ ਫਤਿਹ ਕਰਾਂ। ਉਹਨੇ ਸਨੇਹ ਭੇਜਿਆ, ਮਹਾਰਾਜ ਚਲੋ ਅੱਗੇ ਦੱਖਣ ਵੱਲ ਚਲੀਏ। ਗੁਰੂ ਸਾਹਿਬ ਕਹਿੰਦੇ ਤੁਸੀਂ ਚਲੋ, ਅਸੀਂ ਆ ਰਹੇ ਹਾਂ। ਅਸੀਂ ਆਪਣਾ ਸਮਾਗਮ ਕਰਕੇ ਸ਼ਸਤਰ ਪੂਜਨ ਦਿਵਸ ਇਹ ਦਿਹਾੜਾ ਮਨਾ ਕੇ ਆਵਾਂਗੇ। ਭਾਈ ਅਜੇ ਵੀ ਇਹਨੂੰ ਕੋਈ ਸ਼ੰਕਾ ਕਰਦਾ, ਕਈ ਕਹਿੰਦੇ ਇਹ ਦਿਹਾੜਾ ਕਿਉਂ ਮਨਾਉਂਦੇ ਹੋ, ਇਹ ਦਰਬਾਰ ਖਾਲਸਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਜੰਤਰੀ ਛਪਦੀ ਹੈ ਉੱਥੇ ਸ਼ਬਦ ਆਉਂਦਾ ਹੈ ਦਰਬਾਰ ਖਾਲਸਾ। ਖਾਲਸੇ ਦਾ ਦਰਬਾਰ ਸਜਦਾ ਹੈ, ਇਹ ਸ਼ਾਨੋ ਸ਼ੌਕਤ ਦਾ ਦਰਬਾਰ ਹੈ। 9 ਦਿਨ ਗੁਰੂ ਪਾਤਸ਼ਾਹ ਦੇ ਪਿਆਰੇ ਸ਼ਸਤਰਾਂ ਦੀ ਪੂਜਾ ਕਰਦੇ ਹਨ। ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਬੁੱਢਾ ਦਲ, ਤਰਨਾ ਦਲ, ਸਾਰੀ ਸੰਪਰਦਾਵਾਂ ਦੇ ਵਿੱਚ ਜਿਹੜੀ ਨਿਹੰਗ ਸਿੰਘ ਸੰਪਰਦਾਵਾਂ ਹਨ, ਜਾਂ ਹਰ ਵੱਖ ਵੱਖ ਥਾਵਾਂ 'ਤੇ ਪਟਿਆਲੇ ਸ਼ਹਿਰ ਵਿੱਚ ਵੀ ਭਜੰਗੀ ਸਿੰਘ ਕਰਦੇ ਹਨ, ਦਲ ਪੰਥ ਖਾਲਸਾ ਦੇ ਇਹਦੇ ਸਿੰਘ ਹਰ ਸਾਲ ਇਹ ਸਮਾਗਮ ਮਨਾਉਂਦੇ। 10 ਦਿਨ ਲਗਾਤਾਰ, 9 ਦਿਨ ਲਗਾਤਾਰ ਬਾਣੀ ਦਾ ਜਾਪ ਹੁੰਦਾ ਹੈ, ਸ਼ਸਤਰਾਂ ਦੀ ਸੇਵਾ ਹੁੰਦੀ ਹੈ। 10ਵਾਂ ਦਿਨ ਫਿਰ ਮਹੱਲਾ ਖੇਡਿਆ ਜਾਂਦਾ, ਦੀਵਾਨ ਸਜਦਾ ਹੈ। ਉਹੀ ਮਹਾਰਾਜ ਦੀ ਮਰਿਆਦਾ ਨੂੰ ਸਿੰਘ ਵੀ ਅਪਣਾਉਂਦੇ ਹਨ। ਸਤਿਗੁਰੂ ਮਹਾਰਾਜ ਨੇ ਸਾਰੀ ਮਰਿਆਦਾ ਕਰਕੇ ਇੱਥੋਂ ਮਹਾਰਾਜ ਨੇ ਅੱਗੇ ਚਾਲੇ ਪਾਏ ਅਤੇ ਸਤਿਗੁਰੂ ਪਾਤਸ਼ਾਹ ਆਗਰੇ ਤੋਂ ਪੈਂਡਾ ਤੈਅ ਕਰਦੇ ਕਰਦੇ ਚਿਤੌੜਗੜ੍ਹ ਦੇ ਇਲਾਕੇ ਵੱਲ ਜਾ ਰਹੇ ਹਨ। ਰਾਜਾ ਵੀ ਉਸੇ ਪਲ ਸੀ, ਬਹਾਦਰ ਸ਼ਾਹ ਰਾਜਾ, ਅਤੇ ਸਤਿਗੁਰੂ ਪਾਤਸ਼ਾਹ ਦੇ ਪਿਆਰੇ ਸਿੰਘ ਚਿਤੌੜਗੜ੍ਹ ਦਾ ਕਿਲ੍ਹਾ ਵੇਖਣ ਲਈ ਗਏ। ਅਤੇ ਰਸਤੇ 'ਚ ਆਉਂਦੇ ਆਉਂਦੇ ਨਾ ਕਿਲ੍ਹੇ ਦੇ ਬਾਹਰ ਬਾਹਰ ਘਾਹ ਲੱਗਿਆ ਹੋਇਆ ਸੀ, ਸਿੰਘਾਂ ਨੇ ਥੋੜ੍ਹਾ ਘਾਹ ਵੱਢ ਲਿਆ ਅਤੇ ਉੱਥੇ ਦੇ ਰਾਜਪੂਤ ਉਹਨਾਂ ਨੇ ਸਿੰਘਾਂ ਦਾ ਵਿਰੋਧ ਕੀਤਾ ਕਿ ਘਾਹ ਨਾ ਚੁੱਕੋ, ਨਾ ਵੱਢੋ ਇੱਥੋਂ। ਉਹ ਸਿੰਘ ਕਹਿੰਦੇ ਘਾਹ ਹੀ ਵੱਢ ਰਹੇ ਹਾਂ, ਇੱਥੇ ਕਿਹੜਾ ਘਾਹ ਕਿਸ ਦਾ ਮੁੱਲ ਹੈ, ਇਹ ਤਾਂ ਬਾਹਰੋਂ ਵੱਢ ਰਹੇ ਅਸੀਂ। ਪਰ ਉਹਨਾਂ ਨੇ ਸਿੰਘਾਂ ਨਾਲ ਬੜਾ ਵਿਦਰੋਹ ਕਰਨਾ ਚਾਹਿਆ, ਯੁੱਧ ਕਰਨਾ ਚਾਹਿਆ। ਸਿੰਘ ਵੀ ਤਿਆਰ ਬਰ ਤਿਆਰ ਅਤੇ ਮੁਕਾਬਲਾ ਸ਼ੁਰੂ ਹੋਇਆ। ਉਸ ਮੁਕਾਬਲੇ 'ਚ ਕਈ ਸਿੰਘ ਵੀ ਸ਼ਹੀਦ ਹੋਏ ਅਤੇ ਮੁਗਲ ਬੜੇ ਝਟਕਾਏ। ਖਬਰ ਆਈ ਮਹਾਰਾਜ ਨੂੰ, ਪਾਤਸ਼ਾਹ ਦੇ ਪਿਆਰਿਆਂ ਨੂੰ, ਅਤੇ ਮਹਾਰਾਜ ਨੇ ਸਿੰਘ ਭੇਜਾਓ, ਸਿੰਘੋ ਫਟਾਫਟ ਜਾਓ, ਮੁਕਾਬਲਾ ਹੋ ਰਿਹਾ ਅਤੇ ਐਵੇਂ ਯੁੱਧ ਨਾ ਕਰੋ, ਐਵੇਂ ਘਾਹ ਖਾਤਰ ਥੋੜ੍ਹੇ ਜਿਹੇ ਮਾਮਲੇ ਲਈ ਤੁਸੀਂ ਇਤਨਾ ਵੱਡਾ ਯੁੱਧ ਕਰ ਰਹੇ ਹੋ, ਇਹ ਨਾ ਕਰੋ। ਜਦੋਂ ਸਿੰਘ ਫਿਰ ਵੀ ਯੁੱਧ ਫਤਿਹ ਕਰਕੇ ਵਾਪਸ ਆਏ, ਗੁਰੂ ਸਾਹਿਬ ਨੇ ਸਿੰਘਾਂ ਨੂੰ ਸਮਝਾਇਆ, ਸਿੰਘੋ ਬਗਾਨੇ ਦੇਸ਼ ਵਿੱਚ ਆਏ ਹਾਂ, ਪ੍ਰਦੇਸ਼ਾਂ ਵਿੱਚ ਆਏ ਹਾਂ, ਐਵੇਂ ਯੁੱਧ ਨਹੀਂ ਕਰੀਦਾ। ਸਾਡੀ ਆਗਿਆ ਲੈ ਕੇ ਜਾਣੀ ਸੀ, ਯੁੱਧ ਕਰਨਾ ਸਾਡੀ ਆਗਿਆ ਲੈ ਕੇ ਜਾਓ, ਬਿਨਾਂ ਆਗਿਆ ਤੋਂ ਨਹੀਂ ਜਾਣਾ। ਇਸ ਤਰ੍ਹਾਂ ਸਤਿਗੁਰ ਨੇ ਸਮਝਾਇਆ ਸਾਰੇ ਸਿੰਘਾਂ ਨੂੰ ਅਤੇ ਗੁਰੂ ਮਹਾਰਾਜ ਉਹ ਪੈਂਡਾ ਤੈਅ ਕਰਕੇ ਨਰਮਦਾ ਨਦੀ ਦੇ ਕਿਨਾਰੇ ਆਏ ਹਨ। ਇੱਥੇ ਆ ਕੇ ਪਾਤਸ਼ਾਹ ਕਿਹੜੇ ਕਿਹੜੇ ਕੌਤਕ ਵਰਤਾ ਰਹੇ ਹਨ ਅਤੇ ਇੱਥੇ ਹੀ ਅੱਜ ਮਹਾਨ ਯੋਧੇ, ਮਹਾਨ ਜਰਨੈਲ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਸ਼ਹੀਦੀ ਦਾ ਜਾਮ ਪੀਣਗੇ। ਹੁਣ ਐਸੇ ਮਹਾਨ ਸੂਰਮੇ ਦੀ ਆਓ ਸ਼ਹੀਦੀ ਪ੍ਰਸੰਗ ਸਰਵਣ ਕਰਨ ਲਈ ਸਾਰੇ ਗੁਰਸਿੱਖ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸਾਹਿਬ ਪਹੁੰਚੇ ਨਦੀ ਤਟ, ਸੇਵਰ ਕਰਿਓ ਸ਼ੁਭ ਥਾਨ।
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੈਂਡਾ ਤੈਅ ਕਰਦੇ ਪਹੁੰਚੇ ਹਨ ਨਰਮਦਾ ਨਦੀ ਦੇ ਕਿਨਾਰੇ। ਇਹ ਨਰਮਦਾ ਨਦੀ ਜਦੋਂ ਦੱਖਣ ਵੱਲ ਜਾਓ ਤੇ ਉਧਰ ਆਉਂਦੀ, ਨਰਮਦਾ ਹੈ, ਤਾਪਤੀ ਹੈ, ਇਹ ਨਦੀਆਂ ਉਸ ਪਾਸੇ ਵੱਲ ਆਉਂਦੀ ਆ। ਤੇ ਨਰਮਦਾ ਨਦੀ ਦੇ ਕਿਨਾਰੇ ਪਹੁੰਚ ਕੇ ਹੀ ਇੱਥੇ ਮਹਾਰਾਜ ਨੇ ਇਸ਼ਨਾਨ ਪਾਣੀ ਕੀਤਾ, ਆਰਾਮ ਕੀਤਾ ਹੈ।
ਸਿੰਘ ਰਹੀ ਪਾਛੇ ਕਿਤਕ ਤਰੇ ਤੁਫੰਗ ਕਮਾਨ।
ਤੇ ਕੁਝ ਸਿੰਘ ਆਸਤਾ ਆਸਤਾ ਆ ਰਹੇ ਸਨ, ਸਹਿਜ ਸਹਿਜ ਆ ਰਹੇ ਸਨ, ਸ਼ਸਤਰ ਧਾਰੀ ਸੂਰਮੇ ਵੀ ਚੜੇ ਘੋੜੇ ਤੇ ਆ ਰਹੇ ਸਨ, ਕਈ ਸਾਜੋ ਸਮਾਨ ਲੈ ਕੇ ਆ ਰਹੇ ਸਨ, ਤੇ ਉਹ ਵੀ ਸ਼ਸਤਰ ਧਾਰੀ ਹੋ ਕੇ ਬੰਦੂਕਾਂ ਲੈ ਕੇ ਕਮਾਨ ਲੈ ਕੇ ਸਹਿਜ ਦੇ ਪਿਆਰੇ ਉਹ ਸਹਿਜ ਅਵਸਥਾ ਵਿੱਚ ਆ ਰਹੇ ਸਨ।
ਚੌਪਈ ਕਾਸਲੀਨ ਕੇ ਹਿਤ ਬਿਰਮਾਏ।
ਸਿੰਘਾਂ ਤਾਂ ਇੱਕ ਸਿੰਘਾਂ ਦਾ ਖਿਆਲ ਹੁੰਦਾ ਹੈ, ਰਸਤੇ 'ਚ ਨਿਗਾਹ ਮਾਰਦੇ ਆਉਂਦੇ ਵੀ ਘਾਹ ਕਿੱਥੇ ਵਧੀਆ। ਜੇ ਕੋਈ ਸਿੰਘਾਂ ਨੂੰ ਜ਼ਿਆਦਾ ਖਿਆਲ ਆਪਣੇ ਘੋੜਿਆਂ ਦਾ ਹੁੰਦਾ ਹੈ ਕਿ ਸਾਡੇ ਘੋੜੇ ਨਾ ਭੁੱਖੇ ਰਹਿ ਜਾਣ। ਸਿੰਘ ਆ ਰਹੇ ਸਨ ਰਸਤੇ ਵਿੱਚ ਨਦੀ ਦੇ ਕਿਨਾਰੇ ਕਿਨਾਰੇ ਉਰਲੇ ਪਾਸੇ, ਅਤੇ ਰਸਤੇ 'ਚ ਘਾਹ ਬੜਾ ਸੋਹਣਾ ਲੱਗਿਆ ਸੀ। ਸਿੰਘਾਂ ਨੇ ਘਾਹ ਲੈਣ ਲਈ, ਘਾਹ ਵੱਢਣ ਲਈ ਆਪਣਾ ਮਨ ਬਣਾ ਲਿਆ।
ਰੋਕਿਓ ਜਾਏ ਭਾਰ ਬੰਧਵਾਏ।
ਇਹਨਾਂ ਨੇ ਜਾ ਕੇ ਘਾਹ ਦੇ ਭਾਰ ਬੰਨ ਲਏ, ਘਾਹ ਦੀ ਪੰਡ ਬੰਨ ਲਈ, ਅਤੇ ਪੰਡ ਜਦੋਂ ਘਾਹ ਦੀ ਬੰਨੀ ਹੈ ਤੇ ਉੱਧਰ ਬਾਦਸ਼ਾਹ ਦੇ ਸਿਪਾਹੀ ਵੀ ਉੱਧਰ ਸਨ, ਨੇੜੇ ਨੇੜੇ ਬਾਦਸ਼ਾਹ ਦੀ ਫੌਜ ਵੀ ਸੀ, ਇਹਨਾਂ ਨੇ ਜਾ ਕੇ ਰੋਕਿਆ ਹੈ।
ਉੱਤੇ ਕੁਛ ਦਲ ਸੁਪੱਟ ਕਨੇਰੇ।
ਉਧਰੋਂ ਦੂਜੇ ਪਾਸੋਂ ਬਹਾਦਰ ਸ਼ਾਹ ਦੀ ਫੌਜ ਦੇ ਕੁਛ ਯੋਧੇ ਹਨ।
ਉਤੇ ਸ਼ਾਹ ਕੇ ਪਿੱਖਿਓ ਬਡੇਰੇ।
ਉਹ ਬਾਦਸ਼ਾਹ ਬਹਾਦਰ ਸ਼ਾਹ ਦੀ ਫੌਜ ਹੈ, ਉਹਨਾਂ ਨੇ ਜਦੋਂ ਸਿੰਘਾਂ ਦੇ ਵੱਲ ਵੇਖਿਆ,
ਕਹੇ ਸੁਹਮਲੀ ਨੇ ਤ੍ਰਿਣ ਕਨੇ।
ਸਿੰਘਾਂ ਨੇ ਪੰਡਾ ਬੰਨ ਲੀਆਂ, ਆਪ ਮਿਹਨਤ ਕਰ ਘਾਹ ਵੱਢਿਆ ਜੀ, ਘਾਹ ਵੱਢਣਾ ਕੋਈ ਸੌਖਾ ਨਹੀਂ ਹੁੰਦਾ ਜੀ, ਮਿਹਨਤ ਕਰਕੇ ਘਾਹ ਵੱਢਿਆ ਦਾਤਰੀ ਨਾਲ, ਘਾਹ ਵੱਢ ਕੇ ਉਹਦੀ ਪੰਡ ਬੰਨ ਲਈ, ਪੰਡ ਚੁੱਕਣ ਲੱਗੇ ਸਨ। ਉਧਰੋਂ ਇਹ ਸਿਪਾਹੀ ਆ ਗਏ, ਕਹਿੰਦੇ ਘਾਹ ਅਸੀਂ ਚੁੱਕਣਾ ਹੈ, ਸਾਨੂੰ ਦਿਓ, ਅਸੀਂ ਆਪਣੇ ਘੋੜਿਆਂ ਲਈ ਲੈਣਾ ਹੈ। ਉਹ ਸਿੰਘ ਕਹਿੰਦੇ ਅਸੀਂ ਮਿਹਨਤ ਕੀਤੀ, ਤੁਸੀਂ ਆਪਣਾ ਵੱਢ ਲਓ। ਉਹ ਕਹਿੰਦੇ ਨਾ, ਅਸੀਂ ਲੈਣਾ ਹੈ। ਆਪਣਾ ਜ਼ੋਰ ਵਿਖਾਣ ਲੱਗੇ ਸਿੰਘਾਂ ਵੱਲ,
ਤੁਮ ਕੈਸੀ ਮਾਲਕ ਅਬ ਬਣੇ।
ਸਿੰਘ ਕਹਿਣ ਲੱਗੇ ਸਾਡਾ ਘਾਹ ਅਸੀਂ ਵੱਢਿਆ ਭਾਈ, ਤੁਸੀਂ ਕਿਵੇਂ ਮਾਲਕ ਬਣ ਗਏ ਦੇ। ਤੇ ਉਹ ਕਹਿਣ ਅਸੀਂ ਮਾਲਕ ਆ, ਤੁਸੀਂ ਕਿਵੇਂ ਮਾਲਕ ਬਣ ਗਏ ਘਾਹ ਦੇ।
ਕਿਤਕ ਤੁਰਕ ਤਿੰਨ ਮੈਂ ਅਸੋਤੇ।
ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਕਰਦੇ ਥੋੜਾ ਜਿਹਾ ਗਰਮੋ ਗਰਮੀ ਹੋ ਗਈ। ਉਹਨਾਂ ਵਿੱਚ ਕਈ ਮੁਸਲਮਾਨ ਐਸੇ ਸਨ ਜਿਹੜੇ ਮੁਸਲਮਾਨ
ਜਿਨ ਸੰਬੰਧੀ ਸਿੰਘਨ ਹਤੇ,
ਜਿਨ੍ਹਾਂ ਨੇ ਸਾਖ ਸੰਬੰਧੀ ਸਿੰਘਾਂ ਨੇ ਝਟਕਾਏ ਸਨ ਪਹਿਲੀ ਜੰਗਾਂ ਦੇ ਵਿੱਚ। ਅਨੰਦਪੁਰ ਸਾਹਿਬ ਯੁੱਧ ਹੋਇਆ, ਚਮਕੌਰ ਸਾਹਿਬ ਯੁੱਧ ਹੋਇਆ, ਉੱਥੇ ਸਾਖ ਸੰਬੰਧੀ ਮਾਰੇ ਸਨ ਸਿੰਘਾਂ ਨੇ।
ਅਨੰਦਪੁਰ ਬੜ ਜੰਗ ਮਜਹਾਰਾ।
ਅਨੰਦਪੁਰ ਸਾਹਿਬ ਦਾ ਜਿਹੜਾ ਵੱਡਾ ਮਹਾਨ ਯੁੱਧ ਹੋਇਆ,
ਮਾਰੇ ਤਾਂ ਸ਼ੋਕ ਸੁਨ ਤਾਰਾ।
ਉੱਥੇ ਇਹਨਾਂ ਸਿੰਘਾਂ ਨੇ ਮੁਗਲਾਂ ਨੂੰ ਮਾਰਿਆ ਸੀ, ਝਟਕਾਇਆ ਸੀ ਗੋਲੀਆਂ ਮਾਰ ਕੇ ਤੇਗਾਂ ਨਾਲ। ਤੇ ਜਦੋਂ ਇਹਨਾਂ ਨੇ ਸੁਣਿਆ ਕਿ ਸਾਡੇ ਬੰਦੇ ਇਹਨਾਂ ਸਿੰਘਾਂ ਨੇ ਮਾਰੇ ਸਨ, ਤੇ ਇਹਨਾਂ ਦੇ ਮਨ ਵਿੱਚ ਸ਼ੋਕ ਵੀ ਆਇਆ, ਉਦੋਂ ਬੜਾ ਦੁੱਖ ਵੀ ਜਾਗਿਆ।
ਸਿਮਰਨ ਕਰਿਓ ਬੈਰ ਪਸਚਾਤੀ।
ਮਨ ਹੀ ਮਨ ਉਸ ਗੱਲ ਨੂੰ ਯਾਦ ਕਰਦੇ ਨੇ, ਪਿਛਲਾ ਬੈਰ ਕਿ ਇਹਨਾਂ ਸਿੰਘਾਂ ਨੇ ਸਾਡੇ ਬੰਦੇ ਮਾਰੇ ਸਨ, ਸਾਡੇ ਚਾਚੇ ਭਤੀਜੇ ਤਾਏ ਆਦਿਕ ਇਹਨਾਂ ਸਿੰਘਾਂ ਨੇ ਮਾਰੇ ਹਨ, ਉਹ ਵੈਰ ਯਾਦ ਕੀਤਾ ਇਹਨਾਂ ਮੁਗਲਾਂ ਨੇ।
ਹੋਤ ਪਏ ਆਯੁਧ ਕੇ ਕਾਤੀ।
ਇਸ ਤਰ੍ਹਾਂ ਹੋਤ ਪਏ ਆਯੁਧ ਕੇ ਕਾਤੀ, ਇਹ ਵੀ ਸ਼ਸਤਰ ਦਾ ਵਾਰ ਕਰਨ ਲਈ ਤਿਆਰ ਬਰ ਤਿਆਰ ਹੋ ਗਏ।
ਇਤ ਸਿੰਘਨ ਪੀ ਤੁਪਕ ਚਲਾਈ।
ਇਧਰੋਂ ਸਿੰਘ ਵੀ ਤਿਆਰ ਬਰ ਤਿਆਰ, ਸਿੰਘ ਕਿਹੜਾ ਪਿੱਛੇ ਹਟਦੇ ਹਨ, ਸਿੰਘ ਆਪਣੇ ਘੋੜਿਆਂ ਖਾਤਰ ਹਰ ਵੇਲੇ ਯੁੱਧ ਵੀ ਕਰਨ ਨੂੰ ਤਿਆਰ ਹੁੰਦੇ ਜੀ, ਜੋ ਤਿਆਂ ਕਰਦੇ ਆਪਣੇ ਘੋੜਿਆਂ ਖਾਤਰ ਜਾਂ ਕਿਸੇ ਦੀ ਜਾਨ ਬਚਾਉਣ ਲਈ। ਘੋੜੇ ਵੀ ਦਰਵੇਸ਼ ਹੁੰਦੇ ਹਨ, ਘੋੜੇ ਵੀ ਸਿੰਘਾਂ ਦੇ ਖਾਸ ਪਿਆਰੇ ਹਨ। ਸਿੰਘ ਘਾਹ ਲੈਣ ਲਈ ਤਿਆਰ ਸਨ, ਪਰ ਉਹਨਾਂ ਨੇ ਯੁੱਧ ਕਰਨਾ ਸ਼ੁਰੂ ਕਰਤਾ, ਤੇ ਸਿੰਘਾਂ ਨੇ ਵੀ ਆਪਣੀਆਂ ਬੰਦੂਕਾਂ ਤਿਆਰ ਕਰ ਲਈਆਂ।
ਨਾਹਕ ਹੀ ਬਜ ਪਈ ਲੜਾਈ।
ਉੱਥੇ ਬਿਨਾਂ ਗੱਲ ਤੋਂ ਯੁੱਧ ਹੋਣਾ ਸ਼ੁਰੂ ਹੋ ਗਿਆ। ਗੱਲ ਕੀ ਸੀ? ਘਾਹ ਚੁੱਕਣਾ ਸੀ। ਘਾਹ ਸਿੰਘਾਂ ਦਾ ਹੱਕ ਬਣਦਾ ਸੀ ਜੀ, ਸਿੰਘਾਂ ਨੇ ਘਾਹ ਵੱਢਿਆ, ਹੱਕ ਉਹਦਾ ਹੀ ਬਣੇਗਾ ਨਾ। ਤੇ ਘਾਹ ਤਾਂ ਖੁੱਲ੍ਹਾ ਲੱਗਿਆ ਹੁੰਦਾ ਸਾਰੀ ਪਾਸੇ, ਜਿਹੜਾ ਮਰਜ਼ੀ ਵੱਢ ਲਓ, ਪਰ ਸਿੰਘਾਂ ਦਾ ਹੱਕ ਸੀ, ਸਿੰਘਾਂ ਨੇ ਆਪ ਵੱਢਿਆ, ਪੰਡਾ ਬੰਨਿਆ, ਤੇ ਜਾਣ ਬੂਝ ਕੇ ਬਹਾਨਾ ਬਣਾਇਆ ਉਹਨਾਂ ਮੁਗਲਾਂ ਨੇ ਕਿ ਘਾਹ ਅਸੀਂ ਲੈਣਾ ਹੈ। ਪਰ ਉਹਨਾਂ ਦੇ ਮਨ ਵਿੱਚ ਅਸਲ ਵੈਰ ਸੀ ਕਿ ਅਸੀਂ ਸਿੰਘਾਂ ਨੇ ਸਾਡੇ ਬੰਦੇ ਮਾਰੇ ਪਹਿਲਾਂ, ਅਸਲ ਵੈਰ ਇਹਨਾਂ ਦੇ ਮਨ ਵਿੱਚ ਇਹ ਸੀ। ਤਾਂ ਉੱਥੇ ਬਿਨਾਂ ਗੱਲ ਤੋਂ ਯੁੱਧ ਹੋਣਾ ਸ਼ੁਰੂ ਹੋ ਗਿਆ।
ਸ੍ਰੀ ਗੁਰ ਡੇਰਾ ਕਰ ਸ਼ੁਭ ਥਾਏ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਨਰਮਦਾ ਦੇ ਕਿਨਾਰੇ ਹੀ ਪਾਤਸ਼ਾਹ ਨੇ ਚੰਗੀ ਥਾਂ ਤੇ ਟਿਕਾਣਾ ਕੀਤਾ ਹੈ।
ਹੇਤ ਸੁਚੇਤੇ ਉਤਈ ਆਏ।
ਇਸੇ ਤਰ੍ਹਾਂ ਮਹਾਰਾਜ ਟਿਕਾਣਾ ਕਰਕੇ, ਸੁਚੇਤਾ ਕਹਿੰਦੇ ਜੰਗਲ ਪਾਣੀ ਜਾਣ ਲਈ, ਅੱਗੇ ਥੋੜਾ ਜਿਹਾ ਮਹਾਰਾਜ ਮੱਲੇ ਖੇਡਣ ਲਈ, ਜਿਹਨੂੰ ਮੱਲਾ ਖੇਡਣਾ ਕਹਿੰਦੇ ਅਸੀਂ ਜੰਗਲ ਪਾਣੀ ਜਾਣਾ। ਤੇ ਸਿੰਘ ਉਸ ਪਾਸੇ ਵੱਲ ਤੇ ਮਹਾਰਾਜ ਵੀ ਉਸ ਪਾਸੇ ਵੱਲ ਆ ਗਏ।
ਲਰੇ ਸਿੰਘ ਸੁਣ ਕੇ ਪ੍ਰਭ ਕਾਨ।
ਜਦੋਂ ਮਹਾਰਾਜ ਨੇ ਤੁਪਕ ਦੀ ਆਵਾਜ਼ ਸੁਣੀ, ਬੰਦੂਕ ਦੀ ਆਵਾਜ਼ ਸੁਣੀ ਕਿ ਕੌਣ ਯੁੱਧ ਕਰ ਰਿਹਾ, ਪਤਾ ਲੱਗਿਆ ਵੀ ਸਿੰਘਾਂ ਦਾ ਯੁੱਧ ਹੋ ਰਿਹਾ ਇਹਨਾਂ ਮੁਗਲਾਂ ਨਾਲ।
ਮਾਨ ਸਿੰਘ ਭੇਜੇ ਹੋ ਤਿਸ ਥਾਨ।
ਗੁਰੂ ਸਾਹਿਬ ਕਹਿੰਦੇ ਮਾਨ ਸਿੰਘ ਤੁਸੀਂ ਜਾਓ, ਤੁਸੀਂ ਜਾ ਕੇ ਜਿੱਥੇ ਯੁੱਧ ਹੋ ਰਿਹਾ ਉਸ ਥਾਂ ਤੇ ਜਾਓ।
ਦੋਨੋ ਦਿਸ਼ ਸਮਝਾਏ ਹਟਾਓ।
ਜਾਓ ਮਾਨ ਸਿੰਘ, ਜਾਓ ਗੁਰੂ ਕੇ ਪਿਆਰਿਓ, ਦੋਵਾਂ ਪਾਸਿਆਂ ਵੱਲ ਜਾਓ, ਸਮਝਾਓ ਦੋਵਾਂ ਨੂੰ ਵੀ ਐਵੇਂ ਯੁੱਧ ਨਹੀਂ ਕਰੀਦਾ।
ਕਿਉਂ ਨਾ ਹਕ ਲੜ ਪ੍ਰਾਣ ਗਵਾਵੋ।
ਤੁਸੀਂ ਕਿਉਂ ਬਿਨਾਂ ਗੱਲ ਤੋਂ ਲੜ ਕੇ ਆਪਣੇ ਪ੍ਰਾਣ ਗਵਾ ਰਹੇ ਹੋ।
ਅਲਪ ਬਾਤ ਪਰ ਇਤਕ ਬਖੇਰਾ।
ਥੋੜੀ ਜੀ ਗੱਲ ਹੈ ਘਾਹ ਦੀ, ਘਾਹ ਦੇ ਪਿੱਛੇ ਯੁੱਧ ਕਰਦੇ ਪਏ ਹੋ, ਉਹ ਭਲੇ ਮਾਨਸੋ ਸਮਝ ਜਾਓ ਘਾਹ ਪਿੱਛੇ ਕੀ ਯੁੱਧ ਕਰਨਾ ਹੈ, ਥੋੜੀ ਜੀ ਗੱਲ ਪਿੱਛੇ ਯੁੱਧ ਕਰਨਾ ਚੰਗਾ ਨਹੀਂ ਹੈ।
ਕੀ ਜੇ ਦੀਰਗ ਪਟ ਪੇਰਾ।
ਐਵੇਂ ਵੱਡਾ ਯੁੱਧ ਨਾ ਕਰੋ, ਆਪਣੇ ਯੋਧੇ ਨਾ ਮਰਵਾਓ ਘਾਹ ਦੇ ਖਾਤਰ।
ਮਾਨ ਸਿੰਘ ਆ ਗਯੋ ਤਵਾਏ।
ਭਾਈ ਸਾਹਿਬ, ਭਾਈ ਮਾਨ ਸਿੰਘ ਜੀ ਮਹਾਨ ਸੂਰਮੇ, ਬਹੁਤ ਬੁੱਧੀਵਾਨ ਸਿਆਣੇ, ਗੁਰੂ ਕੇ ਪਿਆਰੇ, ਬਚਨ ਸੁਣ ਕੇ ਮਹਾਰਾਜ ਦਾ ਚੜ ਕੇ ਘੋੜੇ ਤੇ ਉਸ ਪਾਸੇ ਵੱਲ ਆ ਗਏ।
ਕਹਿ ਦੋਨੋ ਦਿਸ਼ ਦਏ ਹਟਾਏ।
ਦੋਵੇਂ ਪਾਸਿਆਂ ਦੇ ਵੱਲ ਗਏ, ਸਿੰਘਾਂ ਦੇ ਵੱਲ ਵੀ ਗਏ, ਸਿੰਘੋ ਐਵੇਂ ਯੁੱਧ ਨਾ ਕਰੋ ਛੱਡੋ, ਤੇ ਉਧਰ ਮੁਗਲਾਂ ਦੇ ਵੱਲ ਵੀ ਗਏ ਵੀ ਕਿਉਂ ਯੁੱਧ ਕਰਦੇ ਹੋ ਭਾਈ, ਇਹ ਯੁੱਧ ਨਾ ਕਰੋ।
ਗੁਰੂ ਸ਼ਾਹ ਕੋ ਮੇਲ ਵਿਸਾਲਾ।
ਇਹ ਵੀ ਭਾਈ ਮਾਨ ਸਿੰਘ ਨੇ ਆਖਿਆ ਵੀ ਯੁੱਧ ਨਾ ਕਰੋ, ਹੁਣ ਗੁਰੂ ਸਾਹਿਬ ਦਾ ਤੇ ਬਾਦਸ਼ਾਹ ਦਾ ਮਿਲਾਪ ਹੋ ਗਿਆ ਹੈ।
ਇਸ ਅਲੰਬ ਤੁਮ ਸੰਗਰ ਕਾਲਾ।
ਤੁਸੀਂ ਕਿਹਦੇ ਆਸਰੇ ਯੁੱਧ ਕਰਦੇ ਪਏ ਹੋ, ਕਿਉਂ ਕਰਦੇ ਪਏ ਯੁੱਧ, ਤੁਹਾਡੇ ਮਨ ਚ ਕਿਹੜਾ ਵੈਰ ਹੈ, ਵੈਰ ਛੱਡੋ ਹੁਣ, ਹੁਣ ਗੁਰੂ ਸਾਹਿਬ ਦਾ ਤੇ ਬਾਦਸ਼ਾਹ ਦਾ ਆਪਸੀ ਪਿਆਰ ਵੱਧ ਗਿਆ, ਸੰਬੰਧ ਜੁੜ ਗਿਆ ਹੈ, ਯੁੱਧ ਨਾ ਕਰੋ। ਤੇ ਕਿਉਂ ਯੁੱਧ ਕਰਦੇ ਪਏ ਹੋ।
ਮਰੇ ਪਰੇ ਦੋ ਦਿਸ਼ਕੇ ਯੋਧਾ।
ਦੇਖੋ ਤੁਹਾਡੇ ਘਾਹ ਦੇ ਖਾਤਰ ਦੋਵੇਂ ਪਾਸੇ ਯੋਧੇ ਮਰੇ ਪਏ ਹਨ।
ਆਸੇਤ ਕਿਉਂ ਕੀਨਸ ਕ੍ਰੋਧਾ।
ਕਿਉਂ ਤੁਸੀਂ ਥੋੜੀ ਜੀ ਗੱਲ ਉੱਤੇ ਇਤਨਾ ਵੱਡਾ ਯੁੱਧ ਕਰਦੇ ਪਏ ਹੋ ਘਾਹ ਦੇ ਵਾਸਤੇ, ਇਹ ਘਾਹ ਕੀ ਹੁੰਦਾ, ਹੋਰ ਵੱਢ ਲਓ ਆਪਣਾ, ਸਿੰਘੋ ਤੁਸੀਂ ਵੀ ਛੱਡੋ ਤੇ ਮੁਗਲੋ ਤੁਸੀਂ ਵੀ ਛੱਡੋ।
ਕਿਮ ਸਮਝਾਏ ਸ਼ਾਂਤ ਵਰਤਾਈ।
ਇਸ ਤਰ੍ਹਾਂ ਭਾਈ ਸਾਹਿਬ, ਭਾਈ ਮਾਨ ਸਿੰਘ ਜੀ ਨੇ ਦੋਵਾਂ ਨੂੰ ਸਮਝਾ ਕੇ ਸ਼ਾਂਤੀ ਕਰਾ ਦਿੱਤੀ। ਜੇ ਕਹਿ ਲਓ ਉੱਥੇ ਯੁੱਧ ਹੋਣਾ ਥੋੜਾ ਜਿਹਾ ਬੰਦ ਹੋ ਗਿਆ।
ਫਿਰ ਉਹ ਬੀਚ ਕਰ ਬਚ ਤੇ ਥਾਈ।
ਦੋਵਾਂ ਦੇ ਬਚ ਵਿਚਕਾਰ ਵਿਚੋਲਗੀ ਕਰਦੇ ਫਿਰਦੇ ਭਾਈ ਸਾਹਿਬ, ਸਿੰਘੋ ਨੂੰ ਸਿੰਘੋ ਤੁਸੀਂ ਵੀ ਉਹਨਾਂ ਯੁੱਧ ਕਰੋ, ਪਿੱਛੇ ਹਟ ਜਾਓ। ਸਿੰਘ ਤਾਂ ਪਿੱਛੇ ਹਟ ਗਏ ਮੰਨ ਕੇ, ਤੇ ਸਮਝਾਇਆ ਮੁਗਲਾਂ ਨੂੰ, ਮੁਗਲੋ ਤੁਸੀਂ ਪਿੱਛੇ ਹਟ ਜਾਓ ਭਾਈ, ਕਿਉਂ ਯੁੱਧ ਕਰਦੇ ਹੋ, ਉਹ ਵੀ ਪਿੱਛੇ ਹਟ ਗਏ।
ਇੱਕ ਤੁਰਕਨ ਕੋ ਪਟ ਮਤ ਮੰਦੇ।
ਉੱਥੇ ਇੱਕ ਮੁਗਲਾਂ ਦਾ ਤੁੱਛ ਬੁੱਧੀ ਵਾਲਾ ਮੂਰਖ ਸਿਪਾਹੀ ਸੀ ਇਹਨਾਂ ਮੁਗਲਾਂ ਵਿੱਚ, ਇੱਕ ਮਤ ਮੰਦ ਤੁੱਛ ਬੁੱਧੀ ਵਾਲਾ ਇੱਕ ਸਿਪਾਹੀ ਸੀ ਮੁਗਲਾਂ ਦਾ।
ਤਿੰਨ ਕਰ ਤਿਆਰ ਤੁਫੰਗ ਬਿਲਾਂਦੇ।
ਉਹਨੇ ਚੁੱਪ ਚੁਪੀਤੇ ਬੜੇ ਗੁਪਤ ਤਰੀਕੇ ਨਾਲ ਲੁਕ ਲੁਕ ਕੇ ਆਪਣੀ ਬੰਦੂਕ ਤਿਆਰ ਕੀਤੀ।
ਮਾਨ ਸਿੰਘ ਕੋ ਤਾਕ ਚਲਾਈ।
ਤੇ ਵੇਖਿਆ ਮਾਨ ਸਿੰਘ ਦੇ ਵੱਲ, ਤੇ ਮਾਨ ਸਿੰਘ ਨੂੰ ਵੇਖਦੇ ਉਹਨੇ ਗੋਲੀ ਚਲਾ ਦਿੱਤੀ।
ਉਹ ਚੱਕ ਲਗੀ ਗਿਰਿਓ ਛਿਤ ਜਾਈ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਸਾਹਿਬ ਨੂੰ ਜਦੋਂ ਗੋਲੀ ਵੱਜੀ, ਭਾਈ ਸਾਹਿਬ ਭਾਈ ਮਾਨ ਸਿੰਘ ਨੂੰ ਅਚਾਨਕ ਆ ਕੇ ਵੱਜੀ। ਭਾਈ ਸਾਹਿਬ ਦੇ ਸਹਿਜ ਸੁਭਾਅ ਘੁੰਮ ਰਹੇ ਸਨ, ਕਦੀ ਸੱਜੇ ਕਦੀ ਖੱਬੇ ਜਾ ਰਹੇ ਸਨ, ਕਦੀ ਸਿੰਘਾਂ ਵੱਲ ਆਉਂਦੇ ਸਨ, ਕਦੀ ਮੁਗਲਾਂ ਵੱਲ ਜਾਂਦੇ ਸੁਲਾਹ ਕਰਾਉਣ ਲਈ। ਸੁਲਾਹ ਕਰਵਾਉਣ ਵਾਲਾ ਗੁਰੂ ਕਾ ਪਿਆਰਾ, ਜਿਹੜਾ ਦੋਵਾਂ ਦੀ ਵਿਚੋਲਗੀ ਕਰ ਰਿਹਾ ਸੀ, ਵਿਚੋਲਗੀ ਕਰਨ ਵਾਲਾ ਗੁਰੂ ਕਾ ਪਿਆਰਾ ਭਾਈ ਮਾਨ ਸਿੰਘ ਵਿਚਕਾਰ ਫਿਰ ਰਿਹਾ ਸੀ। ਉਸ ਮੁਗਲ ਨੇ ਗੋਲੀ ਚਲਾਈ ਤੇ ਭਾਈ ਸਾਹਿਬ ਨੂੰ ਅਚਾਨਕ ਗੋਲੀ ਵੱਜੀ ਤੇ ਭਾਈ ਸਾਹਿਬ ਉੱਥੇ ਸ਼ਹੀਦੀ ਦਾ ਜਾਮ ਪੀ ਗਏ ਜੀ। ਐਸੇ ਮਹਾਨ ਸੂਰਮੇ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਉੱਥੇ ਉਸੇ ਥਾਂ 'ਤੇ ਨਦੀ ਦੇ ਕਿਨਾਰੇ ਹੀ ਜਿਹੜਾ ਘਾਹ ਲੈਣ ਦੇ ਖਾਤਰ ਯੁੱਧ ਛੁਡਾ ਰਹੇ ਸਨ, ਸੁਲਾਹ ਕਰਵਾ ਰਹੇ ਸਨ, ਤੇ ਭਾਈ ਸਾਹਿਬ ਉੱਥੇ ਸ਼ਹੀਦ ਹੋ ਗਏ।
ਦੇਖਤ ਸਿੰਘਨ ਕ੍ਰੋਧ ਵਧਾਇਓ,
ਸਿੰਘਾਂ ਨੇ ਵੇਖਿਆ ਵੀ ਸਾਡਾ ਸੂਰਮਾ ਇਹਨੇ ਮਾਰਿਆ ਹੈ, ਬੇਗੁਨਾਹ ਸੂਰਮਾ ਮਾਰਿਆ, ਇਹਨੇ ਸੁਲਾਹ ਕਰਾ ਰਿਹਾ ਸੀ। ਦੇਖਦਿਆਂ ਵੇਖਦਿਆਂ ਸਿੰਘਾਂ ਨੂੰ ਹੋਰ ਕ੍ਰੋਧ ਆ ਗਿਆ, ਸਿੰਘ ਗੁਰੂ ਕੇ ਪਿਆਰੇ ਵੀਰ ਰਸ ਵਿੱਚ ਆ ਗਏ।
ਪਰੀ ਤੁਪੰਗਨ ਜੰਗ ਮਚਾਇਓ,
ਸਿੰਘਾਂ ਨੇ ਚੱਕਦੀਆਂ ਆਪਣੀਆਂ ਬੰਦੂਕਾਂ ਚੱਕ ਕੇ ਭਰ ਕੇ ਗੋਲੀਆਂ ਚਲਾਣਾ ਜਦੋਂ ਸ਼ੁਰੂ ਕੀਤੀਆਂ ਬੰਦੂਕਾਂ,
ਏਲਾ ਕਾਲ ਸ਼ਤਰੂ ਗਨ ਮਾਰੇ,
ਸਿੰਘਾਂ ਨੇ ਉਸੇ ਵੇਲੇ ਹਮਲਾ ਕਰਕੇ ਸਾਰੇ ਦੁਸ਼ਮਣ ਮਾਰ ਛੱਡੇ ਇਹਨਾਂ ਦੇ।
ਗਿਰੇ ਹਿਆਨ ਤੇ ਮਨੋ ਮੁਨਾਰੇ,
ਬੜੇ ਵੱਡੇ ਵੱਡੇ ਸੂਰਮੇ ਮਾਰੇ, ਮਾਨੋ ਇਸ ਤਰ੍ਹਾਂ ਆਪਣੇ ਘੋੜੇ ਤੋਂ ਥੱਲੇ ਡਿੱਗੇ ਜਿਵੇਂ ਮੁਨਾਰੇ ਗਿਰਦੇ ਹੋਣ, ਇਸ ਤਰ੍ਹਾਂ ਸੂਰਮੇ ਮਰਨੇ ਸ਼ੁਰੂ ਹੋਏ।
ਉਹ ਚਕਾਹਤ ਅਚਰਜ ਵੱਡ ਕੀਓ,
ਅਚਾਨਕ ਇਸ ਸਿੰਘ ਨੂੰ ਸ਼ਹੀਦ ਕਰਕੇ ਇਹਨਾਂ ਨੇ ਬੜਾ ਵੱਡਾ ਗੁਨਾਹ ਕੀਤਾ ਹੈ।
ਕਹੋ ਕਹਾਂ ਦੀ ਰਗਰਣ ਪਇਓ,
ਕਵੀ ਜੀ ਕਹਿੰਦੇ ਮੈਂ ਕੀ ਦੱਸਾਂ, ਉੱਥੇ ਘਾਹ ਦੇ ਖਾਤਰ ਇਤਨਾ ਵੱਡਾ ਯੁੱਧ ਹੋਇਆ, ਇੱਕ ਘਾਹ ਦੇ ਖਾਤਰ ਸਿੰਘ ਸ਼ਹੀਦ ਹੋ ਗਿਆ, ਭਾਈ ਸਾਹਿਬ ਭਾਈ ਮਾਨ ਸਿੰਘ ਜੀ। ਉਹ ਵੀ ਗੁਨਾਹ ਨਹੀਂ ਸੀ ਕੁਝ ਇਹਨਾਂ ਦਾ, ਛੁਡਾਉਣ ਵਾਸਤੇ ਗਏ ਸਨ ਜੰਗ ਇਹਨਾਂ ਦਾ, ਸੁਲਾਹ ਕਰਵਾਉਣ ਵਾਸਤੇ, ਸੁਲਾਹ ਹੋ ਵੀ ਗਈ ਸੀ, ਪਰ ਇੱਕ ਮੁਗਲ ਨੇ ਲੁੱਕ ਲੁੱਕ ਕੇ ਗੋਲੀ ਚਲਾਈ ਭਾਈ ਮਾਨ ਸਿੰਘ ਦੇ ਉੱਤੇ, ਤੇ ਭਾਈ ਮਾਨ ਸਿੰਘ ਸ਼ਹੀਦ ਹੋ ਗਏ। ਇਸ ਤਰ੍ਹਾਂ ਇਹ ਭਾਈ ਸਾਹਿਬ ਸ਼ਹੀਦੀ ਦਾ ਜਾਮ ਪੀ ਗਏ।
ਏਤਕ ਤੁਰਕ ਮਰਾਏ ਪਲਾਏ,
ਕਈ ਤੁਰਕ ਉੱਥੇ ਮਰ ਗਏ, ਕਈ ਭੱਜ ਗਏ।
ਸਿੰਘ ਕਾਸ ਲੈ ਕਰ ਸਭ ਆਏ,
ਘਾਹ ਲੈ ਕੇ ਘਾਹ ਦੀ ਪੰਡ ਚੁੱਕ ਕੇ ਵਾਪਸ ਆ ਗਏ।
ਮਾਨ ਸਿੰਘ ਕੋ ਮਰਨੋ ਸੁਣਿਓ,
ਸਿੰਘ ਭਾਈ ਸਾਹਿਬ ਦਾ ਸਰੀਰ ਵੀ ਨਾਲ ਲੈ ਕੇ ਆਏ। ਭਾਈ ਸਾਹਿਬ ਸ਼ਹੀਦ ਹੋ ਗਏ ਸਨ, ਉਹਨਾਂ ਦਾ ਸਰੀਰ ਚੁੱਕ ਕੇ ਲੈ ਕੇ ਆਏ, ਦੱਸਿਆ ਕਿ ਮਹਾਰਾਜ ਜੀ ਭਾਈ ਸਾਹਿਬ ਭਾਈ ਮਾਨ ਸਿੰਘ ਸ਼ਹੀਦ ਹੋ ਗਏ ਹਨ।
ਉਹ ਅਫਸੋਸ ਗੁਰੂ ਮਨ ਗਿਨਿਓ,
ਜਦੋਂ ਸੁਣਿਆ ਮਹਾਰਾਜ ਜੀ ਨੇ ਤੇ ਬੜਾ ਅਫਸੋਸ ਮਨਾਇਆ ਮਹਾਰਾਜ ਜੀ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਚਾਰੋ ਸਾਹਿਬਜ਼ਾਦੇ ਦੀ ਖਬਰ ਆਈ, ਅੱਖਾਂ ਦੇ ਹੰਝੂ ਨਹੀਂ ਵਾਏ ਮਹਾਰਾਜ ਨੇ, ਜਕਾਰੇ ਗਜਾਏ, ਦੋ ਸਾਹਿਬਜ਼ਾਦੇ ਅੱਖਾਂ ਸਾਹਮਣੇ ਸ਼ਹੀਦ ਹੋਏ ਚਮਕੌਰ ਦੀ ਗੜੀ ਵਿੱਚ। ਗੜੀ ਤੋਂ ਬਾਹਰ ਸ਼ਹੀਦ ਹੁੰਦੇ ਸਤਿਗੁਰ ਨੇ ਜਕਾਰੇ ਗਜਾਏ, ਆਨੰਦ ਵਿੱਚ ਆ ਗਏ। ਖਬਰ ਸੁਣੀ ਛੋਟੇ ਸਾਹਿਬਜ਼ਾਦਿਆਂ ਦੀ ਤੇ ਮਹਾਰਾਜ ਜੀ ਨੇ ਅੱਖਾਂ ਦੇ ਹੰਝੂ ਨਹੀਂ ਵਹਾਏ। ਅੱਜ ਗੁਰੂ ਕਾ ਪਿਆਰਾ ਭਾਈ ਸਾਹਿਬ ਭਾਈ ਮਹਾਨ ਮਾਨ ਸਿੰਘ ਜੀ, ਜਦੋਂ ਖਬਰ ਸੁਣੀ ਮਹਾਰਾਜ ਜੀ ਨੇ ਸਾਡਾ ਪਿਆਰਾ ਬੇਗੁਨਾਹ ਸ਼ਹੀਦ ਹੋ ਗਿਆ, ਕੋਈ ਗੁਨਾਹ ਵੀ ਨਹੀਂ ਕੀਤਾ ਇਹਨੇ, ਤੇ ਉਹ ਸ਼ਹੀਦ ਹੋਇਆ, ਤੇ ਗੁਰੂ ਸਾਹਿਬ ਨੇ ਬੜਾ ਅਫਸੋਸ ਮਨਾਇਆ।
ਕਹਾਂ ਕਰੀ ਮਤ ਮੰਦਨ ਬਾਤ,
ਕਹਿੰਦੇ ਕੀ ਕੀਤਾ ਇਹਨਾਂ ਦੁਸ਼ ਬੁੱਧੀ ਵਾਲਿਆਂ ਨੇ, ਇਹਨਾਂ ਪਾਪੀਆਂ ਨੇ ਕਿ ਮੇਰੇ ਸਿੰਘ ਨੂੰ ਸ਼ਹੀਦ ਕਰ ਦਿੱਤਾ।
ਫਿਰ ਤਾਂ ਹਟਾਵਤ ਕੀ ਨਸਕਾਤ,
ਸਿੰਘ ਤਾਂ ਸਭ ਨੂੰ ਹਟਾ ਰਿਹਾ ਸੀ ਵੀ ਚਲੋ ਛੱਡੋ ਭਾਈ, ਯੁੱਧ ਕਿਉਂ ਕਰਦੇ ਹੋ, ਸਭ ਦੀ ਸੁਲਾਹ ਕਰਾ ਰਿਹਾ ਸੀ, ਸੁਲਾਹ ਕਰਾਉਣ ਵਾਲਿਆਂ ਨੂੰ ਮਾਰਿਆ ਇਹਨਾਂ ਨੇ।
ਮਹਾ ਸੂਰਮਾ ਅਰ ਬੁੱਧੀਵਾਨ,
ਮਹਾਨ ਸੂਰਮਾ ਹੈ ਤੇ ਬੜਾ ਬੁੱਧੀਵਾਨ ਹੈ ਭਾਈ ਮਾਨ ਸਿੰਘ, ਐਸਾ ਸੂਰਮਾ ਮੁੜ ਕੇ ਨਹੀਂ ਲੱਭਣਾ ਸਾਨੂੰ, ਇਤਨਾ ਸੂਰਮਾ ਕਿੰਨਾ ਸੂਰਮਾ ਹੋਵੇਗਾ ਜੀ। ਮਾਛੀਵਾੜੇ ਦੇ ਮੈਦਾਨ ਵਿੱਚ ਜਦੋਂ ਜੰਗਲ ਵਿੱਚ ਗੁਰੂ ਸਾਹਿਬ ਦੇ ਪੈਰਾਂ 'ਤੇ ਛਾਲੇ ਪੈ ਗਏ ਸਨ, ਤੁਰਿਆ ਨਹੀਂ ਜਾ ਰਿਹਾ ਸੀ ਮਹਾਰਾਜ ਤੋਂ, ਉਹ ਜੰਗਲ ਤੋਂ ਬਾਗ ਵਿੱਚ ਲੈ ਕੇ ਆਉਣ ਵਾਲੇ ਭਾਈ ਮਾਨ ਸਿੰਘ ਸਨ, ਹਦਗੁਰ ਤੋਂ ਤੁਰਿਆ ਨਹੀਂ ਜਾ ਰਿਹਾ ਸੀ। ਮਾਨ ਸਿੰਘ ਨੇ ਚੁੱਕ ਲਿਆ ਆਪਣੀ ਕੰਧਾੜੀ, ਕੰਧਾੜੀ ਚੁੱਕ ਕੇ ਲਿਆਏ ਮਹਾਰਾਜ ਜੀ ਨੂੰ। ਜੇ ਕਹਿ ਲਓ ਗੁਰੂ ਸਾਹਿਬ ਕਿਤਨੇ ਯੋਧੇ ਹੋਣਗੇ, ਕਿਤਨੇ ਭਾਰੀ ਸੂਰਮੇ ਹੋਣਗੇ, ਉਹਨਾਂ ਨੂੰ ਚੁੱਕਣ ਵਾਲੇ ਭਾਈ ਮਾਨ ਸਿੰਘ ਸਨ, ਬੜੇ ਉੱਚੇ ਲੰਬੇ ਜਵਾਨ ਮਹਾਨ ਯੋਧੇ। ਤੇ ਫਿਰ ਬਾਗ ਵਿੱਚੋਂ ਲੈ ਕੇ ਆਏ ਗੁਲਾਬੇ ਦੇ ਘਰ, ਚੁੱਕ ਕੇ ਲਿਆਏ ਮਹਾਰਾਜ, ਕੰਧਾੜੀ ਚੁੱਕ ਕੇ ਲਿਆਏ। ਇਤਨੇ ਮਾਨ ਸੂਰਮੇ ਭਾਈ ਮਾਨ ਸਿੰਘ ਜੀ, ਜਦੋਂ ਉਹਨਾਂ ਬਾਰੇ ਸੁਣਿਆ ਪਾਤਸ਼ਾਹ ਨੇ ਤੇ ਬੜਾ ਅਫਸੋਸ ਮਨਾਇਆ।
ਕਹਾਂ ਹੋਏ ਸੋ ਪ੍ਰਾਪਤ ਪਾਨ,
ਗੁਰੂ ਸਾਹਿਬ ਕਹਿੰਦੇ ਐਸਾ ਸੂਰਮਾ, ਐਸਾ ਸਿਆਣਪ ਵਾਲਾ ਗੁਰੂ ਕਾ ਪਿਆਰਾ ਬੁੱਧੀਮਾਨ ਸਾਨੂੰ ਮੁੜ ਕੇ ਨਹੀਂ ਮਿਲਣਾ ਏ, ਇਹ ਸੂਰਮੇ ਮੁੜ ਮੁੜ ਕੇ ਜੰਮਦੇ ਨਹੀਂ, ਇਹ ਕੋਈ ਵਿਰਲੇ ਹੀ ਆਉਂਦੇ ਹਨ। ਐਸੀ ਮਾਵਾਂ ਧਨ ਹੁੰਦੀਆਂ ਜਿਨ੍ਹਾਂ ਨੇ ਐਸੇ ਸੂਰਮਿਆਂ ਨੂੰ ਜਨਮ ਦਿੱਤਾ ਹੈ।
ਕੌਣ ਕੌਣ ਗੁਰ ਸਿਮਰੇ ਤਾਈ,
ਕਿਹੜੇ ਕਿਹੜੇ ਗੁਣ ਯਾਦ ਕਰੀਏ ਇਸ ਮਾਨ ਸਿੰਘ ਦੇ, ਕਿਹੜੇ ਕਿਹੜੇ ਗੁਣ ਯਾਦ ਕਰੀਏ, ਨਹੀਂ ਕਹਿ ਸਕਦੇ। ਐਸਾ ਮਾਨ ਸਿੰਘ ਸੂਰਮਾ, ਯੋਧਾ, ਬਲੀ, ਤੀਰ ਅੰਦਾਜ਼, ਘੋੜ ਸਵਾਰ, ਬੁੱਧੀਵਾਨ, ਨਾਮ ਬਾਣੀ ਦਾ ਰਸੀਆ, ਹਰ ਵੇਲੇ ਤਿਆਰ ਬਰਤਿਆ ਰਹਿਣ ਵਾਲਾ, ਗੁਣਾਂ ਨਾਲ ਭਰਪੂਰ ਹੈ ਭਾਈ ਮਾਨ ਸਿੰਘ। ਕਦੀ ਹੁਕਮ ਨਹੀਂ ਮੋੜਿਆ ਮਹਾਰਾਜ ਜੀ ਦਾ। ਜਦੋਂ ਸਤਿਗੁਰੂ ਜੀ ਗੜੀ ਤੋਂ ਬਾਹਰ ਆਏ ਤੇ ਮਾਨ ਸਿੰਘ ਜੀ ਨਾਲ ਹੀ ਆਏ। ਤਿੰਨ ਸਿੰਘਾਂ ਵਿੱਚ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨਾਲ ਹੀ ਸਨ। ਇਹ ਮਹਾਨ ਸੂਰਮੇ ਹਨ।
ਸਭ ਕਾਰਜ ਮੈਂ ਸ਼ੁਭ ਮਤ ਜਾਈ,
ਹਰ ਕਾਰਜ ਵਿੱਚ ਤਿਆਰ ਬਰ ਤਿਆਰ ਰਹਿਣ ਵਾਲੇ, ਜਿਹੜਾ ਵੀ ਕਾਰਜ ਹੁੰਦਾ ਹੈ ਭਾਈ ਮਾਨ ਸਿੰਘ ਹਰ ਕਾਰਜ ਵਿੱਚ ਬੜੀ ਸਿਆਣਪ ਨਾਲ ਆਪਣੀ ਸੇਵਾ ਨਿਭਾਉਂਦੇ ਹਨ।
ਪੁਰ ਆਨੰਦ ਚਮਕੌਰ ਮਜਾਰਾ,
ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੇ ਮਹਾਨ ਯੁੱਧਾਂ ਵਿੱਚ
ਲੜ ਕਰ ਨਿਕਸਿਓ ਸੰਗ ਜੁਝਾਰਾ,
ਐਸਾ ਸੂਰਮਾ ਆਨੰਦਪੁਰ ਸਾਹਿਬ ਵੀ ਨਾਲ ਯੁੱਧ ਕਰਦਾ ਰਿਹਾ। ਇਹ ਮਾਨ ਸਿੰਘ ਹੀ ਸੀ। ਜਦੋਂ ਮਹਾਰਾਜ ਆਨੰਦਪੁਰ ਸਾਹਿਬ ਯੁੱਧ ਕਰ ਰਹੇ ਸਨ, ਕਿਸੇ ਮੁਗਲ ਨੇ ਗੋਲੀ ਮਾਰੀ ਨਿਸ਼ਾਨ ਸਾਹਿਬ ਦੇ ਉੱਤੇ, ਉਹਦਾ ਡੰਡਾ ਟੁੱਟ ਗਿਆ ਨਿਸ਼ਾਨ ਸਾਹਿਬ ਦਾ, ਅਤੇ ਉਹ ਨਿਸ਼ਾਨ ਸਾਹਿਬ ਥੱਲੇ ਡਿੱਗ ਗਿਆ ਸੀ, ਜਿਹਨੂੰ ਕਹਿ ਲਓ ਸਲਾਮੀ ਦੇ ਗਿਆ ਸੀ। ਅਤੇ ਗੁਰੂ ਸਾਹਿਬ ਨੇ ਦੱਸਿਆ, ਜਦੋਂ ਸ਼ਾਮ ਨੂੰ ਗਏ ਭਾਈ ਮਾਨ ਸਿੰਘ, ਮਾਨ ਸਿੰਘ ਕਹਿਣ ਲੱਗੇ ਸਤਿਗੁਰੂ ਜੀ ਅੱਜ ਸਾਡਾ ਨਿਸ਼ਾਨ ਸਾਹਿਬ ਸਲਾਮੀ ਦੇ ਗਿਆ ਸੀ। ਉਦੋਂ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਭਾਈ ਮਾਨ ਸਿੰਘ ਦੇ ਸੀਸ 'ਤੇ ਇੱਕ ਫਰਰਾ ਚੁਰਾਇਆ ਸੀ, ਫਰਰਾ, ਅਤੇ ਬਚਨ ਕੀਤਾ ਮਹਾਰਾਜ ਨੇ, ਇੱਕ ਸਿੰਘ ਕੇ ਕਰ ਮੈਂ ਝੂਲੈ, ਇੱਕ ਸੀਸ ਫਹਿਰਾਵੈਂ, ਇੱਕ ਸਿੰਘ ਕੇ ਕਰ ਮੈਂ ਝੂਲੈ, ਇੱਕ ਸੀਸ ਫਹਿਰਾਵੈਂ। ਇੱਕ ਨਿਸ਼ਾਨ ਸਾਹਿਬ ਸਿੰਘਾਂ ਦੇ ਹੱਥੀ 'ਚ ਰਹੇਗਾ ਜਦੋਂ ਸਿੰਘ ਯੁੱਧ ਕਰਨ ਜਾਣਗੇ, ਜੇ ਉਹ ਨਿਸ਼ਾਨ ਸਾਹਿਬ ਨਾ ਹੋਵੇ ਤੇ ਇਹ ਨਿਸ਼ਾਨ ਸਾਹਿਬ ਸਿੰਘਾਂ ਦੇ ਸੀਸ ਜਿਹੜੇ ਫਰਰੇ ਹੁੰਦੇ ਨਾ, ਉਹਨੂੰ ਕਹਿੰਦੇ ਫਰਹਰਾ, ਜਿਹੜਾ ਲਹਿਰਾਵੇ ਉਹਨੂੰ ਕਹਿੰਦੇ ਫਰਹਰਾ। ਉਹ ਫਰਹਰਾ ਝੂਲਦਾ ਰਹੇ ਉਹ ਸਿੰਘਾਂ ਦੇ ਸੀਸ 'ਤੇ ਹੋਵੇਗਾ। ਉਹ ਪਹਿਲੇ ਸਿੰਘ ਸਨ ਭਾਈ ਮਾਨ ਸਿੰਘ ਜੀ, ਉਹਨਾਂ ਦੇ ਸੀਸ 'ਤੇ ਝੁਲਾਇਆ ਮਹਾਰਾਜ ਨੇ। ਇਹ ਮਾਨ ਸਿੰਘ ਉਹ ਹੋਏ ਖਾਲਸਾ ਜੀ। ਇੱਕ ਬੇਨਤੀ ਕਰ ਹੀ ਦਈਏ, ਚੇਤੇ ਆ ਹੀ ਗਿਆ, ਆਪਣਾ ਨਿਸ਼ਾਨ ਸਾਹਿਬ ਦਾ ਫਰਹਰਾ ਝੂਲਦਾ ਨਹੀਂ। ਕਈਆਂ ਨੇ ਦੱਸਿਆ ਦਾਸ ਨੂੰ ਕਿ ਫਰਹਰਾ ਬਾਕੀ ਝੂਲਦੇ, ਜਿਹੜਾ ਛੋਟਾ ਹੈ ਡਿਓਢੀ 'ਤੇ ਲੱਗਿਆ ਉਹ ਝੂਲਦਾ ਹੈ, ਸ਼ਾਨ ਸਾਹਿਬ ਦਾ ਝੂਲਦਾ ਨਹੀਂ। ਬਣਾਉਣ ਵਾਲੇ ਨੂੰ ਬੇਨਤੀ ਹੈ, ਜਿਹੜੇ ਬਾਹਰ ਬਣਾਉਂਦੇ ਹਨ ਉਹ ਦੇਖ ਕੇ ਬਣਾਉਣ, ਜਿਵੇਂ ਫਰਲਾ ਝੂਲੇ ਉਹਦਾ ਕੋਈ ਤਰਤੀਬ ਹੁੰਦੀ, ਕਿੰਨੇ ਗਜ ਦਾ ਬਣਨਾ ਹੈ, ਕਿੰਨੇ ਤਰੀਕ ਦਾ ਬਣਨਾ, ਉਹ ਸੀਮਾ ਹੁੰਦੀ ਉਹਦੀ। ਜੇ ਸੀਮਾ ਤੋਂ ਵੱਧ ਬਣਾਓਗੇ ਝੂਲੇਗਾ ਨਹੀਂ ਉਹ, ਇਸ ਕਰਕੇ ਕੋਈ ਸੀਮਾ ਹੁੰਦੀ ਹੈ। ਰੋਹ ਵਿਚਾਰ, ਜਿਹੜਾ ਨਿਸ਼ਾਨ ਸਾਹਿਬ ਝੂਲਦਾ ਰਹੇ ਨਾ, ਤਾਂ ਹੀ ਕਹਿੰਦੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਇਹ ਨਿਸ਼ਾਨ ਸਾਹਿਬ ਝੂਲਦੇ ਰਹਿਣ ਤੇ ਚੜ੍ਹਦੀ ਕਲਾ ਰਹਿੰਦੀ ਹੈ। ਜੇ ਸਲਾਮੀ ਦੇ ਦਿਨ ਢਹਿ ਹੋ ਜਾਣ ਤੇ ਫਿਰ ਢਹਿੰਦੀ ਕਲਾ ਹੋ ਜਾਂਦੀ ਹੈ। ਤਾਂ ਆਪ ਚੜ੍ਹਦੀ ਕਲਾ ਲਈ ਸਭ ਤੋਂ ਪਹਿਲਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਮਾਨ ਸਿੰਘ ਜੀ ਨੂੰ ਸਨ। ਉਹਨਾਂ ਦੇ ਸੀਸ 'ਤੇ ਮਹਾਰਾਜ ਜੀ ਨੇ ਨਿਸ਼ਾਨ ਸਾਹਿਬ ਫਰਰਾ ਚੁਰਾਇਆ ਸੀ, ਉਹ ਮਾਨ ਸਿੰਘ ਸਨ। ਜਦੋਂ ਮਹਾਰਾਜ ਜੀ ਨੇ ਚਮਕੌਰ ਸਾਹਿਬ ਦੀ ਗੜੀ ਨੂੰ ਛੱਡਿਆ ਤੇ ਗੜੀ ਨੂੰ ਛੱਡ ਕੇ ਨਾਲ ਆਉਣ ਵਾਲੇ ਵੀ ਭਾਈ ਮਾਨ ਸਿੰਘ ਹਨ।
ਐਸੋ ਵੀਰ ਕਹਾਂ ਅਬ ਪਾਉਂ,
ਤੇ ਗੁਰੂ ਸਾਹਿਬ ਕਹਿੰਦੇ ਐਸਾ ਮਹਾਨ ਸੂਰਮਾ ਸਾਨੂੰ ਕਿੱਥੇ ਮਿਲੇਗਾ, ਮੁੜ ਕੇ ਨਹੀਂ ਮਿਲਣਾ ਐਸਾ ਮਹਾਨ ਸੂਰਮਾ।
ਵਿਰਲੇ ਹੋ ਨਹੀਂ ਸਭ ਥਾਂ,
ਇਹ ਸਭ ਥਾਵਾਂ ਤੇ ਨਹੀਂ ਜੰਮਦੇ, ਇਹ ਵਿਰਲੇ ਹੁੰਦੇ ਐਸੇ ਮਹਾਨ ਸੂਰਮੇ। ਇਹਨਾਂ ਦੇ ਕਿਹੜੇ ਕਿਹੜੇ ਗੁਣ ਤੁਹਾਨੂੰ ਦੱਸੀਏ ਕਿ ਮਹਾਨ ਸੂਰਮਾ, ਮਹਾਨ ਯੋਧੇ, ਮਹਾਨ ਬਲੀ, ਮਹਾਨ ਵਿਦਵਾਨ, ਮਹਾਨ ਬੰਦਗੀ ਵਾਲੇ, ਆਤਮ ਗਿਆਨੀ ਪੁਰਖ ਭਾਈ ਮਾਨ ਸਿੰਘ ਜੀ, ਇਹ ਮੁੜ ਮੁੜ ਕੇ ਨਹੀਂ ਜੰਮਦੇ।
ਸਰਬ ਪ੍ਰਸੰਗ ਸ਼ਾਹ ਜਬ ਸੁਣਿਓ,
ਜਦੋਂ ਇਹ ਗੱਲ ਬਾਦਸ਼ਾਹ ਬਹਾਦਰ ਸ਼ਾਹ ਨੇ ਵੀ ਸੁਣੀ ਹੈ,
ਰਿਓ ਬਿਸੂਰਤ ਮਾਥੋ ਤੁੰਨਿਓ,
ਤੇ ਬਹਾਦਰ ਸ਼ਾਹ ਬੜਾ ਝੂਰਿਆ ਮਨ ਹੀ ਮਨ ਵਿੱਚ, ਉਹਨੇ ਆਪਣੇ ਮੱਥੇ ਦੇ ਹੱਥ ਮਾਰਿਆ।
ਹੁਕਮ ਕਰਿਓ ਸਭ ਕੋ ਗਹਿ ਲੀਜੇ,
ਉਹਨੇ ਹੁਕਮ ਕੀਤਾ ਜਿਸਨੇ ਭਾਈ ਸਾਹਿਬ ਨੂੰ ਮਾਰਿਆ, ਜਿਹੜੇ ਸਿੰਘ ਯੁੱਧ ਕਰ ਰਹੇ ਸਨ ਮੇਰੇ ਬੰਦੇ, ਸਿੰਘਾਂ ਨਾਲ, ਉਹ ਸਾਰੇ ਫੜ ਕੇ ਕੈਦ ਕਰਕੇ ਲਿਆਓ।
ਫਤਾਵੰਦ ਗੁਰ ਕੋ ਅਬ ਦੀਜੇ,
ਜਿਹੜੇ ਗੁਰੂ ਦੇ ਗੁਨਾਹਗਾਰ ਹਨ ਉਹ ਫੜ ਕੇ ਸਾਰੇ ਗੁਰੂ ਸਾਹਿਬ ਦੇ ਸਾਹਮਣੇ ਪੇਸ਼ ਕਰੋ।
ਜਿਮ ਚਾਹੇ ਤਿਮ ਪਲਟਾ ਲੈ ਹੈ,
ਬਾਕੀ ਹੈ ਕਿ ਗੁਰੂ ਮਹਾਰਾਜ ਜਿਵੇਂ ਚਾਹਣ ਬਦਲਾ ਲੈਣ ਉਹਨਾਂ ਦੀ ਮਰਜ਼ੀ ਹੈ। ਅਸੀਂ ਆਪਣੇ ਬੰਦਿਆਂ ਨੂੰ ਪੇਸ਼ ਕਰਨਾ ਸਾਹਮਣੇ ਗੁਰੂ ਸਾਹਿਬ ਦੇ, ਗੁਰੂ ਸਾਹਿਬ ਦੀ ਮਰਜ਼ੀ ਹੈ ਇਹਨਾਂ ਨੂੰ ਮਾਰਨ, ਜੋ ਮਰਜ਼ੀ ਕਰਨ।
ਪ੍ਰਥਮ ਵੈਰ ਮੂਰਖ ਸਿਮਰੈ ਹੈ,
ਇਹਨਾਂ ਮੂਰਖਾਂ ਨੇ ਪਹਿਲਾਂ ਵੈਰ ਯਾਦ ਕੀਤਾ ਵੀ ਸਾਡੇ ਬੰਦੇ ਇਹਨਾਂ ਸਿੰਘਾਂ ਨੇ ਮਾਰੇ, ਉਹ ਵੈਰ ਯਾਦ ਕੀਤਾ ਇਹਨਾਂ ਨੇ।
ਜੜੀ ਸੈਨ ਸਭ ਕੋ ਗਹਿ ਲਿਆਈ,
ਇਸ ਤਰ੍ਹਾਂ ਹੁਕਮ ਹੋਇਆ ਬਹਾਦਰ ਸ਼ਾਹ ਦਾ, ਇਹਦੀ ਫੌਜ ਗਈ, ਉਹ ਸਾਰੇ ਬੰਦੇ ਫੜ ਕੇ ਲਿਆਏ ਹਨ।
ਹਰੇ ਕਰੇ ਹਜ਼ਰਤ ਅਗਵਾਈ,
ਜਿਹਨਾਂ ਨੇ ਯੁੱਧ ਕੀਤਾ ਸਿੰਘਾਂ ਨਾਲ ਉਹ ਸਾਰੇ ਫੜ ਕੇ ਲਿਆਏ ਤੇ ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤੇ ਗਏ ਪਹਿਲਾਂ।
ਇਨ ਸਭ ਇਨ ਕੋ ਲੈ ਕੇ ਸਾਥ,
ਸਭਨਾਂ ਨੂੰ ਨਾਲ ਲੈ ਕੇ ਬਹਾਦਰ ਸ਼ਾਹ ਬਾਦਸ਼ਾਹ
ਆਇਓ ਜਾਂ ਬੈਠੇ ਜਗਨਾਥ,
ਜਗਤ ਦੇ ਨਾਥ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਹਨ, ਉੱਥੇ ਬਹਾਦਰ ਸ਼ਾਹ ਵੀ ਆਇਆ ਤੇ ਸਾਰੇ ਗੁਨਾਹਗਾਰ ਵੀ ਆ ਗਏ।
ਨਮੋ ਕਰਤ ਤਿਰ ਹੋਇਓ ਪਾਸ,
ਬਹਾਦਰ ਸ਼ਾਹ ਬਾਦਸ਼ਾਹ ਨੇ ਮੱਥਾ ਟੇਕਿਆ ਗੁਰੂ ਚਰਨਾਂ ਉੱਤੇ ਤੇ ਮਹਾਰਾਜ ਦੇ ਕੋਲ ਹੀ ਬੈਠ ਗਿਆ।
ਸਕਲ ਬਾਰਤਾ ਕਰੀ ਪ੍ਰਕਾਸ਼,
ਸਾਰੀ ਗੱਲ ਦੱਸੀ ਬਹਾਦਰ ਸ਼ਾਹ ਬਾਦਸ਼ਾਹ ਨੇ। ਮਹਾਰਾਜ ਜੀ ਬੜਾ ਅਫਸੋਸ ਹੋਇਆ ਕਿ ਤੁਹਾਡਾ ਮਹਾਨ ਸੂਰਮਾ ਭਾਈ ਮਾਨ ਸਿੰਘ ਸ਼ਹੀਦ ਹੋ ਗਿਆ।
ਗੁਨੇ ਗਾਰ ਗਨ ਇਹੀ ਤੁਮਾਰੇ,
ਤੁਹਾਡੇ ਸਾਰੇ ਗੁਨਾਹਗਾਰ ਹਨ ਮਹਾਰਾਜ, ਸਾਡੇ ਸਾਹਮਣੇ ਖੜੇ ਮਹਾਰਾਜ, ਇਹ ਤੁਹਾਡੇ ਗੁਨਾਹਗਾਰ ਹਨ।
ਹੁਕਮ ਕਰੋ ਜਿਮ ਤਿਮ ਦਿਓ ਮਾਰੇ,
ਹੁਕਮ ਕਰੋ ਮਹਾਰਾਜ ਕਿਵੇਂ ਮਾਰਨਾ ਇਹਨਾਂ ਨੂੰ, ਜਿਵੇਂ ਹੁਕਮ ਕਰੋ ਮਹਾਰਾਜ ਉਵੇਂ ਮਾਰ ਦੀ ਇਹਨਾਂ ਨੂੰ।
ਕਹਿ ਸਲਤਾ ਮੈਂ ਸਭਨ ਡੁਬਾਏ,
ਹੁਕਮ ਕਰੋ ਮਹਾਰਾਜ ਜਾਂ ਤਾਂ ਇਹਨਾਂ ਨੂੰ ਨਦੀ ਚ ਡੁਬੋ ਕੇ ਮਾਰ ਦੀਏ, ਨਦੀ ਹੈ ਇੱਥੇ ਡਬੋ ਕੇ ਮਾਰ ਦੀ ਇਹਨਾਂ ਨੂੰ।
ਕਹਿ ਮੋ ਤੋਪਨ ਕੇ ਉਡਵਾਏ,
ਇਹਨਾਂ ਪਾਪੀਆਂ ਨੂੰ ਤੋਪਾਂ ਦੇ ਅੱਗੇ ਉਡਾ ਦੀਏ ਮਹਾਰਾਜ, ਤੋਪ ਦੇ ਖੜਾ ਅੱਗੇ ਖੜਾ ਕਰਕੇ ਗੋਲਾ ਮਾਰ ਕੇ ਉਡਾ ਦੀਏ ਇਹਨਾਂ ਨੂੰ।
ਇਨ ਮੂੜਨ ਪ੍ਰਤਾਪ ਨੇ ਜਾਣਾ,
ਇਹਨਾਂ ਮੂਰਖਾਂ ਨੇ ਤੁਹਾਡਾ ਪ੍ਰਤਾਪ ਨਹੀਂ ਜਾਣਿਆ ਮਹਾਰਾਜ ਜੀ।
ਗਈ ਮੋਏ ਤੁਮ ਸਲਤਨ ਦਾਨਾ,
ਨਹੀਂ ਜਾਣਦੇ ਕਿ ਤੁਸੀਂ ਮੈਨੂੰ ਮਹਾਰਾਜ ਰਾਜ ਦਿਵਾਣ ਵਾਲੇ ਹੋ, ਹਿੰਦੁਸਤਾਨ ਦਾ ਰਾਜ ਦਿਵਾਣ ਦਾ ਹੱਕ ਤੁਹਾਡਾ ਹੈ ਮਹਾਰਾਜ, ਤੁਸੀਂ ਦਵਾਇਆ ਮੈਨੂੰ।
ਗਨ ਗਜ ਬਾਜੀ ਆਦਿ ਸਮਾਜ,
ਜਿਤਨਾ ਹਾਥੀ ਘੋੜੇ ਜਿਤਨਾ ਸਾਜੋ ਸਮਾਨ ਮਿਲਿਆ ਹੈ ਇਹ ਤੁਹਾਡੀ ਬਖਸ਼ਿਸ਼ ਨਾਲ ਪ੍ਰਾਪਤ ਹੋਇਆ ਹੈ।
ਮੋ ਕੋ ਦਿਓ ਗਰੀਬ ਨਿਵਾਜ,
ਮੇਰੇ ਗਰੀਬ ਨਿਵਾਜ ਸਤਿਗੁਰ ਜੀ ਤੁਸੀਂ ਮੈਨੂੰ ਜੀਵਨ ਦਾਨ ਦੇਣ ਵਾਲੇ ਹੋ, ਤੁਸੀਂ ਰਾਜ ਦਿਵਾਣ ਵਾਲੇ ਹੋ ਮੇਰੇ ਪਾਤਸ਼ਾਹ ਜੀ।
ਸੁਣ ਪ੍ਰਭ ਕੇ ਓ ਕਹਿਰ ਇਨ ਧਰਿਓ,
ਪਾਤਸ਼ਾਹ ਦੀ ਗੱਲ ਸੁਣ ਕੇ ਗੁਰੂ ਪਾਤਸ਼ਾਹ ਕਹਿੰਦੇ ਬਹਾਦਰ ਸ਼ਾਹ ਇਹਨਾਂ ਨੇ ਬੜਾ ਵੱਡਾ ਕਹਿਰ ਕੀਤਾ ਹੈ।
ਇਹ ਤਾਂ ਹਟਾਵਨ ਪਟਬੋ ਕਰਿਓ,
ਕੀ ਕਸੂਰ ਸੀ ਸਾਡੇ ਸਿੰਘ ਦਾ, ਅਸੀਂ ਆਪ ਭੇਜਿਆ ਉਹਨੂੰ, ਜਾ ਮਾਨਸਿਆਂ ਜਾ ਛੁਡਾ ਸਿੰਘਾਂ ਨੂੰ, ਕਿ ਸਿੰਘਾਂ ਨੂੰ ਕਹਿ ਯੁੱਧ ਨਾ ਕਰੋ।
ਦੋ ਦਿਸ਼ ਤੇ ਸਮਝਾਏ ਮਿਟਾਏ,
ਦੋਵਾਂ ਪਾਸਿਆਂ ਵੱਲ ਜਾ ਕੇ ਸਾਡਾ ਸੂਰਮਾ ਪਿੱਛੇ ਕਰਦਾ ਸੀ, ਪਿੱਛੇ ਹਟ ਜਾਓ ਭਾਈ ਕੋਈ ਯੁੱਧ ਨਾ ਕਰੋ, ਦੋਵਾਂ ਦੀ ਸੁਲਾਹ ਕਰਾ ਰਿਹਾ ਸਾਡਾ ਪਿਆਰਾ।
ਭਇਓ ਸ਼ੰਕ ਬਿਨ ਇਤੇ ਉੱਤ ਜਾਏ,
ਜਿਹਨੂੰ ਕੋਈ ਸ਼ੰਕਾ ਵੀ ਨਹੀਂ ਸੀ ਕਿ ਮੈਨੂੰ ਕਿਹੜਾ ਕੋਈ ਮਾਰ ਲਵੇਗਾ, ਮੈਂ ਤਾਂ ਸੁਲਾਹ ਕਰਾਉਣ ਵਾਸਤੇ ਆਇਆ ਹਾਂ। ਅੱਖੋ ਸਤਨਾਮ
ਸ੍ਰੀ ਵਾਹਿਗੁਰੂ,
ਜਿਹੜਾ ਬੰਦਾ ਸੁਲਾਹ ਕਰਾਵੇ ਨਾ ਉਹਦੀ ਬੜੀ ਵੱਡੀ ਬਖਸ਼ਿਸ਼ ਹੁੰਦੀ ਹੈ ਜੀ, ਉਹਨੂੰ ਕਹਿੰਦੇ ਵਿਚੋਲਾ। ਤੇ ਵਿਚੋਲਾ ਖਾਲਸਾ ਜੀ ਉਹ ਇੱਕ ਰੱਬ ਰੂਪ ਹੁੰਦਾ ਹੈ, ਇਹ ਰੱਬ ਰੂਪ ਸਾਡਾ ਵਿਚੋਲਾ ਸੀ, ਭਾਈ ਮਾਨ ਸਿੰਘ ਦੋਵਾਂ ਦੀ ਸੁਲਾਹ ਕਰਾ ਰਿਹਾ ਸੀ।
ਸੁਧ ਬਿਨ ਇੱਕ ਮੂਰਖ ਤੱਕ ਗੋਰੀ,
ਪਰ ਇੱਕ ਮੂਰਖ ਨੇ ਜਿਹਨੂੰ ਸੋਝੀ ਨਹੀਂ ਸੀ ਉਹਨਾਂ ਨੇ ਵੇਖ ਕੇ ਨਿਸ਼ਾਨਾ ਬੰਨਿਆ ਭਾਈ ਮਾਨ ਸਿੰਘ ਵੱਲ।
ਹਤੀ ਨੇੜੇ ਛਾਤੀ ਫੋਰੀ,
ਭਾਈ ਸਾਹਿਬ ਦੇ ਨੇੜੇ ਹੋ ਕੇ ਉਹਨੇ ਛਾਤੀ ਤੇ ਗੋਲੀ ਮਾਰੀ ਤੇ ਭਾਈ ਸਾਹਿਬ ਸਾਡੇ ਪਿਆਰੇ ਸ਼ਹੀਦ ਹੋ ਗਏ।
ਐਸੋ ਕਰਮ ਕੁਮਤ ਧਰ ਕਰਿਓ,
ਬਹਾਦਰ ਸ਼ਾਹ ਇਹ ਭੈੜਾ ਕੰਮ ਕੀਤਾ ਤੇਰੇ ਬੰਦਿਆਂ ਨੇ, ਇਤਨਾ ਸਾਡਾ ਸੂਰਮਾ ਜਿਹੜਾ ਗੁਨਾਹ ਵੀ ਕੋਈ ਨਹੀਂ ਸੀ ਬੇਗੁਨਾਹ ਨੂੰ ਮਾਰ ਛੱਡਿਆ।
ਵੀਰ ਅਮੋਲਕ ਪ੍ਰਾਨ ਨ ਹਰਿਓ,
ਸਾਡਾ ਅਮੋਲਕ ਵੀਰ ਸੂਰਮਾ ਉਹ ਪ੍ਰਾਣਾ ਤੋਂ ਵਾਂਝਾ ਕਰਤਾ ਇਹਨਾਂ ਨੇ, ਉਹਨੂੰ ਸ਼ਹੀਦ ਕੀਤਾ ਇਹਨਾਂ ਪਾਪੀਆਂ ਨੇ।
ਗਨ ਸ਼ਤੁਰਨ ਸਨ ਏਕ ਲਰੰਤਾ,
ਜੇ ਬਾਦਸ਼ਾਹ ਇਕੱਲਾ ਸੂਰਮਾ ਅੜ ਜਾਂਦਾ ਨਾ ਸਭ ਨੂੰ ਝਟਕਾ ਦਿੰਦਾ। ਉਹ ਇਤਨਾ ਸੂਰਮਾ ਸਾਡਾ ਮਾਨ ਸਿੰਘ ਸੀ, ਇਕੱਲਾ ਸੂਰਮਾ ਲੱਖਾਂ ਦਾ ਲੜਨ ਨੂੰ ਤਿਆਰ ਹੁੰਦਾ ਹੈ।
ਸੁਮਤਵੰਤ ਬਹੁ ਧੀਰਜਵੰਤਾ,
ਬੜਾ ਸਿਆਣਾ ਤੇ ਬੜਾ ਧੀਰਜਵਾਨ ਸੂਰਮਾ ਹੈ ਸਾਡਾ ਪਿਆਰਾ ਭਾਈ ਮਾਨ ਸਿੰਘ, ਉਹ ਸ਼ਹੀਦ ਹੋ ਗਿਆ।
ਪ੍ਰਥਮ ਵੈਰ ਸਿਮਰਿਓ ਮਤ ਮੰਦੇ,
ਇਹਨਾਂ ਪਾਪੀਆਂ ਨੇ ਆਪਣਾ ਪਹਿਲਾ ਵੈਰ ਯਾਦ ਕੀਤਾ ਵੀ ਸਾਡੇ ਸਾਡੇ ਬੰਦੇ ਇਹਨਾਂ ਸਿੰਘਾਂ ਨੇ ਮਾਰੇ ਅਨੰਦਪੁਰ ਸਾਹਿਬ ਚਮਕੌਰ ਸਾਹਿਬ, ਉਸ ਵੈਰ ਸਦਕਾ
ਨੈ ਜਾਣਿਓ ਇਨ ਆਪਣ ਨਿਕੰਦੇ,
ਨਹੀਂ ਜਾਣਿਆ ਇਹਨਾਂ ਪਾਪੀਆਂ ਨੇ ਵੀ ਸਾਡਾ ਕੀ ਹਾਲ ਹੋਵੇਗਾ। ਅਸਲ ਜਿਨ੍ਹਾਂ ਨੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਨਾ ਉਹਨਾਂ ਦਾ ਕੱਖ ਨਹੀਂ ਰਹਿਣਾ, ਮਹਾਰਾਜ ਕਹਿੰਦੇ ਉਹ ਨਰਕਾਂ ਵਿੱਚ ਹੀ ਗੋਤੇ ਖਾਣਗੇ।
ਕਹਿ ਇਤਿਆਦ ਕਿਰਪਾ ਪ੍ਰਭ ਕੀਨੀ,
ਇਤਿਆਦਿ ਕਹਿ ਕੇ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਉੱਤੇ ਵੀ।
ਤਿਆਗ ਦਿਓ ਇਨ ਆਇਸ ਦੀਨੀ,
ਕਹਿੰਦੇ ਛੱਡ ਦਿਓ ਇਹਨਾਂ ਨੂੰ, ਛੱਡ ਦਿਓ ਕੋਈ ਗੱਲ ਨਹੀਂ, ਛੱਡ ਦਿਓ ਇਹਨਾਂ ਨੂੰ, ਇਹਨਾਂ ਨੂੰ ਮਾਰਨਾ ਸਾਡਾ ਸਿੰਘ ਨਹੀਂ ਵਾਪਸ ਆ ਜਾਣਾ, ਜੇ ਮਾਰਾਂਗੇ ਇਹਨਾਂ ਨੂੰ ਸਾਡਾ ਸਿੰਘ ਵਾਪਸ ਥੋੜੀ ਆ ਜਾਏਗਾ, ਉਹ ਤਾਂ ਸੱਚਖੰਡ ਚਲਾ ਗਿਆ ਹੈ।
ਕਰੇ ਸੰਗਾਰ ਹੱਥ ਨੇ ਆਵੇ,
ਇਹਨਾਂ ਨੂੰ ਮਾਰ ਕੇ ਸਾਡਾ ਸਿੰਘ ਮੁੜ ਕੇ ਸਾਡੇ ਹੱਥ ਨਹੀਂ ਆਉਣਾ।
ਆਪਣੋ ਕੀਓ ਆਪ ਹੀ ਪਾਵੇ,
ਇਹਨਾਂ ਨੇ ਜਿਹੜਾ ਪਾਪ ਕੀਤਾ ਫਲ ਤਾਂ ਆਪੇ ਭੋਗਣਗੇ।
ਬਕਰੇ ਹੁਤੇ ਪਾਏ ਬੜ ਤਰਾਸਾ,
ਜਿਹੜੇ ਫੜੇ ਸਨ ਬੜੇ ਡਰਦੇ ਸਨ, ਡਰਦੇ ਹੋਏ ਖੜੇ ਸਨ ਮਹਾਰਾਜ ਦੇ ਕੋਲ ਹੀ।
ਜਾਣੇ ਨਿਸ਼ਚੇ ਹੋਏ ਬਿਨਾਸ਼ਾ,
ਉਹਨਾਂ ਦੇ ਮਨ ਚ ਇਹੀ ਸੀ ਸਾਡਾ ਅੱਜ ਨਾਸ਼ ਹੋਣਾ ਹੀ ਹੋਣਾ ਹੈ, ਅਸੀਂ ਜ਼ਰੂਰ ਮਰਾਂਗੇ, ਅਸੀਂ ਇਸ ਬੇਗੁਨਾਹ ਸਿੰਘ ਨੂੰ ਮਾਰਿਆ ਹੈ ਤਾਂ ਡਰਦੇ ਪਏ ਸਨ ਉਹ ਸਾਰੇ ਸਿਪਾਹੀ ਬਾਦਸ਼ਾਹ ਦੇ।
ਗੁਰਬਾਣੀ ਸੁਣ ਸੁਦਾ ਸਮਾਨਾ,
ਉਹਨਾਂ ਨੇ ਬਚਨ ਸੁਣੇ ਗੁਰੂ ਸਾਹਿਬ ਦੇ ਅੰਮ੍ਰਿਤ ਵਰਗੇ ਬਚਨ ਸੁਣੇ ਵੀ ਛੱਡ ਦੋ ਇਹਨਾਂ ਸਾਰਿਆਂ ਨੂੰ, ਇਹ ਬਚਨ ਸੁਣ ਕੇ ਮਹਾਰਾਜ ਦੇ।
ਲਖੀ ਕੇ ਦੀਨ ਪ੍ਰਾਨ ਕੋ ਦਾਨਾ,
ਬਚਨ ਸੁਣ ਕੇ ਮਹਾਰਾਜ ਦੇ ਬੜੇ ਖੁਸ਼ ਹੋਏ। ਹਦਗੁਰੂ ਨੇ ਆਖਿਆ ਛੱਡ ਦੋ ਸਾਰਿਆਂ ਨੂੰ, ਤੇ ਇਹ ਸੁਣ ਕੇ ਬੜੇ ਖੁਸ਼ ਹੋਏ, ਜਾਣਿਆ ਉਹਨਾਂ ਨੇ ਸਾਨੂੰ ਆ ਜੀਵਨ ਦਾਨ ਮਿਲ ਗਿਆ ਹੈ।
ਤਨ ਗੁਰੂ ਤੁਮਰੀ ਵਡਿਆਈ, ਅਸੇ ਅਪਰਾਧੀ ਦਏ ਛਡਾਈ,
ਮਨ ਹੀ ਮਨ ਸੋਚਦੇ ਵੀ ਹਨ। ਬਹਾਦਰ ਸ਼ਾਹ ਵੀ ਗੱਲਾਂ ਕਰਦਾ ਹੈ ਕਿ ਤਨ ਤੁਸੀਂ ਮਾਰਾ, ਤਨ ਤੁਸੀਂ ਹੋ ਪਾਤਸ਼ਾਹ, ਤਨ ਤੁਹਾਡੀ ਵਡਿਆਈ ਹੈ, ਇਤਨੇ ਵੱਡੇ ਅਪਰਾਧੀ ਤੁਸੀਂ ਛੱਡਤੇ ਪਾਤਸ਼ਾਹ, ਤੁਸੀਂ ਦਿਆਲੂ ਹੋ ਮਹਾਰਾਜ, ਤੁਸੀਂ ਕਿਰਪਾਲੂ, ਇਹਨੂੰ ਕਹਿੰਦੇ ਕਿਰਪਾਲੂ ਦਿਆਲੂ ਮਹਾਰਾਜ, ਜਿਹੜੇ ਕਿਸੇ ਨੂੰ ਕੁਛ ਨਹੀਂ ਕਹਿੰਦੇ ਮਹਾਰਾਜ। ਤਨ ਤੁਸੀਂ ਮਹਾਰਾਜ, ਤਨ ਤੁਹਾਡੀ ਵਡਿਆਈ ਹੈ, ਤੁਸੀਂ ਕਿਰਪਾਲੂ ਦਿਆਲੂ ਪਾਤਸ਼ਾਹ, ਤੁਹਾਡੀ ਅਪਰਾਧੀਆਂ ਨੂੰ ਛੱਡਤਾ ਹੈ, ਇਤਨਾ ਵੱਡਾ ਅਪਰਾਧ ਕੀਤਾ ਇਹਨਾਂ ਪਾਪੀਆਂ ਨੇ, ਤੁਸੀਂ ਛੱਡਤਾ ਇਹਨਾਂ ਨੂੰ, ਇਹ ਤੁਹਾਡੀ ਵਡਿਆਈ ਹੈ।
ਸ਼ਾਹ ਬਹਾਦਰ ਬੇਨਤੀ ਕਰ ਕਰ,
ਬਹਾਦਰ ਸ਼ਾਹ ਨੇ ਬਾਰ ਬਾਰ ਬੇਨਤੀਆਂ ਕਰ ਕਰਕੇ ਪਾਤਸ਼ਾਹ ਦੇ ਚਰਨਾਂ ਉੱਤੇ,
ਅਧਿਕ ਦੀਨਤਾ ਨਿਜ ਮੈਂ ਤਰ ਤਰ,
ਮਨ ਵਿੱਚ ਬੜੀ ਨਿਮਰਤਾ ਲਿਆ ਲਿਆ ਕੇ ਮਹਾਰਾਜ ਤੁਸੀਂ ਤਾਂ ਵੱਡੇ ਦਾਤੇ ਹੋ ਪਾਤਸ਼ਾਹ, ਕਿਰਪਾਲੂ ਹੋ, ਤੁਸੀਂ ਇਹਨਾਂ ਨੂੰ ਮਾਫ ਕੀਤਾ ਹੈ, ਤੁਸੀਂ ਧਨ ਹੋ ਧਨ ਹੋ।
ਸਤਿਗੁਰ ਕੋ ਰਿਝਾਏ ਬੋਲੀ ਨੋ,
ਤੇ ਬਹਾਦਰ ਸ਼ਾਹ ਬਾਦਸ਼ਾਹ ਨੇ ਬੇਨਤੀਆਂ ਕਰ ਕਰਕੇ ਨਿਮਰਤਾ ਵਿੱਚ ਆ ਕੇ ਗੁਰੂ ਸਾਹਿਬ ਨੂੰ ਖੁਸ਼ ਕਰ ਲਿਆ।
ਕਰ ਬੰਧਨ ਪਗ ਉੱਠ ਬੋ ਕੀਨੋ,
ਗੁਰੂ ਚਰਨਾਂ ਤੇ ਮੱਥਾ ਟੇਕ ਕੇ ਬਾਦਸ਼ਾਹ ਉੱਥੋਂ ਉੱਠ ਕੇ ਆਪਣੇ ਡੇਰੇ ਵੱਲ ਚਲਾ ਗਿਆ।
ਨਿਜ ਡੇਰੇ ਮੈਂ ਪਹੁੰਚੇ ਉਜਾਈ,
ਜਦੋਂ ਬਹਾਦਰ ਸ਼ਾਹ ਬਾਦਸ਼ਾਹ ਆਪਣੇ ਟਿਕਾਣੇ ਤੇ ਪਹੁੰਚਿਆ ਹੈ,
ਸੁਪਤ ਜਥਾ ਸੁਖ ਨਿਸਾ ਬਿਤਾਈ,
ਸੁਖ ਦੇ ਸਹਿਤ ਇਸ ਬਾਦਸ਼ਾਹ ਨੇ ਉਹ ਰਾਤ ਬਤੀਤ ਕੀਤੀ।
ਭਈ ਪ੍ਰਭਾਤ ਕੂਚ ਕਰ ਡੇਰੇ,
ਸਵੇਰ ਹੋਈ ਤੇ ਇਥੋਂ ਅੱਗੇ ਕੂਚ ਕਰਨ ਲੱਗੇ, ਕੂਚ ਕਹਿੰਦੇ ਚਾਲਾ ਪਾਉਣ ਲੱਗੇ, ਇਸ ਨਦੀ ਤੋਂ ਕਿਨਾਰੇ ਤੋਂ ਹੁਣ ਅਗਾਂਹ ਦੱਖਣ ਵੱਲ ਬੁਰਹਾਨਪੁਰ ਵੱਲ ਚਾਲਾਂ ਪਾਉਣ ਲੱਗੇ ਹਨ।
ਚਲਿਓ ਬਹਾਦਰ ਸ਼ਾਹ ਅਗੇਰੇ,
ਬਹਾਦਰ ਸ਼ਾਹ ਸਭ ਤੋਂ ਅੱਗੇ ਅੱਗੇ ਜਾਣ ਲੱਗਾ।
ਮਿਲੇ ਰਾਵ ਰਾਣੀ ਸਮੁਦਾਈ,
ਬਹਾਦਰ ਸ਼ਾਹ ਨੂੰ ਕਈ ਰਾਣੇ ਕਈ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਆ ਕੇ ਮਿਲੇ।
ਭਇਓ ਤੇਜ ਦਿਨ ਪ੍ਰਤਿ ਅਧਿਕਾਈ,
ਐਸਾ ਬਹਾਦਰ ਸ਼ਾਹ ਦਾ ਪ੍ਰਤਾਪ ਵਧੀ ਜਾ ਰਿਹਾ ਵਧੀ ਜਾ ਰਿਹਾ, ਜਿਹੜੇ ਜਿਹੜੇ ਆ ਕੇ ਮਿਲਦੇ ਸਲਾਮਾਂ ਕਰਦੇ ਇਹਦਾ ਪ੍ਰਤਾਪ ਵਧੀ ਜਾ ਰਿਹਾ ਹੈ।
ਦੇਖਤ ਲਸ਼ਕਰ ਸਿੰਘ ਸਮਾਨਾ,
ਇਹਦਾ ਲਾਓ ਲਸ਼ਕਰ ਵੇਖ ਕੇ ਸਿੰਘ ਸਮਾਨਾ, ਕਿ ਜਿਹੜਾ ਸ਼ੇਰਾਂ ਵਾਂਗ ਲਸ਼ਕਰ ਹੈ ਬਹਾਦਰ ਸ਼ਾਹ ਦਾ, ਇਤਨਾ ਲਾਓ ਲਸ਼ਕਰ ਹੈ, ਉਹ ਜਿਹੜੇ ਜਿਹੜੇ ਵੇਖਦੇ ਇਹਦੇ ਗੁਲਾਮ ਬਣ ਜਾਂਦੇ, ਇਹਦੇ ਅਧੀਨ ਹੋ ਜਾਂਦੇ ਹਨ।
ਵੈ ਨਮਵਾਸੀ ਤ੍ਰਾਸ ਮਹਾਨਾ।
ਅੱਜ ਕੋਈ ਬਹਾਦਰ ਸ਼ਾਹ ਤੋਂ ਆਕੀ ਨਹੀਂ ਰਿਹਾ ਜੀ। ਮਵਾਸੀ ਕਹਿੰਦੇ ਆਕੀ, ਖਿਲਾਫ, ਕੋਈ ਖਿਲਾਫ ਨਹੀਂ ਰਿਹਾ ਬਹਾਦਰ ਸ਼ਾਹ ਤੋਂ, ਸਾਰੇ ਇਹਦੇ ਅਧੀਨ ਹੋ ਗਏ।
ਸਲਤਾ ਤਪਤੀ ਤਰਨ ਕੁਮਾਰੀ।
ਇਹ ਜਿਹੜੀ ਤਾਪਤੀ ਨਦੀ ਹੈ, ਇਹ ਤਰਨ ਕੁਮਾਰੀ ਜਿਹੜੀ ਸੂਰਜ ਦੀ ਪੁੱਤਰੀ ਹੈ।
ਮਗ ਉਲੰਘ ਪਹੁੰਚਿਓ ਦਲ ਪਾਰੀ।
ਇਹ ਤਾਪਤੀ ਨਦੀ ਪਾਰ ਕਰਕੇ ਜਿਹੜਾ ਸਾਰਾ ਬਾਦਸ਼ਾਹ ਦਾ ਲਾਓ ਲਸ਼ਕਰ ਹੈ, ਉਹ ਵੀ ਅੱਗੇ ਪਹੁੰਚਿਆ ਹੈ।
ਉਤਰਿਓ ਸ਼ਾਹ ਤੀਰ ਕਿਸ ਕੇਰੇ।
ਤਾਪਤੀ ਨਦੀ ਦੇ ਕਿਨਾਰੇ ਬਾਦਸ਼ਾਹ ਨੇ ਆਪਣਾ ਟਿਕਾਣਾ ਕਰਵਾਇਆ ਹੈ।
ਮਲ ਨੀਰ ਸੁੰਦਰ ਕੋ ਹੇਰੇ।
ਬੜਾ ਸੋਹਣਾ ਪਾਣੀ ਹੈ ਇਸ ਨਦੀ ਦਾ।
ਚੱਕਰਵਾਕ ਕਰ ਦਿੰਡਵ ਕਨੇ।
ਜਿਹੜੇ ਪਾਣੀ ਦੇ ਵਿੱਚ ਚੱਕਰਵਾਕ ਕਹਿੰਦੇ ਚੱਕਵੇ ਚੱਕਵੀਆਂ, ਇਹ ਹਨ, ਨਾਲ ਹੀ ਵੱਡੀਆਂ ਬਤਕਾਂ ਵੀ ਹਨ ਜਿਹੜੀਆਂ ਪਾਣੀ ਵਿੱਚ ਤੈਰ ਰਹੀਆਂ ਹਨ।
ਤਟ ਸ਼ਬਦ ਮਾਨ ਕਗ ਪਨੇ।
ਇੱਥੇ ਖਾਲਸਾ ਬੜੇ ਸ਼ਬਦਾਂ ਦੀ ਆਵਾਜ਼ ਆ ਰਹੀ ਹੈ, ਜਿਹੜੇ ਪੰਛੀ ਹਨ ਉਹਨਾਂ ਦੇ ਬੜੀ ਸੋਹਣੀ ਆਵਾਜ਼ ਆ ਰਹੀ ਹੈ।
ਊਰਮ ਮੀਨ ਬ੍ਰਿੰਦ ਜਲ ਜੰਤਾ।
ਮੱਛੀਆਂ ਹਨ, ਛੋਟੇ ਛੋਟੇ ਕੱਛੂ ਹਨ, ਅਨੇਕ ਪਾਣੀ ਦੇ ਜੀਵ ਹਨ ਇੱਥੇ।
ਸੁੰਦਰ ਦੇਸ਼ ਜਾਂ ਸੁਖਵੰਤਾ।
ਸੋਹਣਾ ਇਲਾਕਾ ਹੈ ਤਾਪਤੀ ਨਦੀ ਦਾ, ਬੜੀ ਸੋਹਣੀ ਸੋਹਣੀ ਸੁਗੰਧੀ ਵਾਲੀ ਹਵਾ ਵਗਦੀ ਹੈ, ਠੰਡਾ ਪਾਣੀ ਵਗ ਰਿਹਾ ਹੈ।
ਚਲ ਆਏ ਸਤਿਗੁਰ ਭਗਵਾਨ।
ਗੁਰੂ ਮਹਾਰਾਜ ਵੀ ਇਸ ਨਦੀ ਦੇ ਕਿਨਾਰੇ ਚੱਲ ਕੇ ਆ ਗਏ ਹਨ।
ਹੀਰ ਤੇ ਉਤਰੇ ਪੁਰ ਬੁਰਹਾਨ।
ਇਸ ਨਦੀ ਦੇ ਕਿਨਾਰੇ ਇੱਕ ਵੱਡਾ ਨਗਰ ਪੈਂਦਾ ਬੁਰਹਾਨਪੁਰ। ਬੁਰਹਾਨਪੁਰ ਇੱਥੇ ਆ ਕੇ ਉਤਾਰਾ ਕੀਤਾ ਮਹਾਰਾਜ ਨੇ।
ਕੀ ਸੰਗਤ ਸਦਨ ਸੁਧਾਰਾ।
ਇਸ ਨਗਰੀ ਦੀ ਸੰਗਤਾਂ ਨੇ ਆਪਣੇ ਸੋਹਣੇ ਸੋਹਣੇ ਘਰ ਬਣਾਏ ਹੋਏ ਸਨ।
ਗੁਰ ਕੇ ਹੇਤ ਮਨੋਰਥ ਤਾਰਾ।
ਘਰ ਤਾਂ ਬਣਾਏ ਵੀ ਗੁਰੂ ਸਾਹਿਬ ਆਉਣਗੇ, ਇਹਨਾਂ ਘਰਾਂ ਚ ਨਿਵਾਸ ਕਰਨਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਵੇਂ ਚਾਚਾ ਫੱਗੂ ਜੀ ਨੇ ਘਰ ਬਣਾਇਆ ਸੀ ਨਾ, ਚਾਚਾ ਫੱਗੂ ਜੀ ਜਦੋਂ ਮਹਾਰਾਜ ਪੂਰਬ ਵੱਲ ਗਏ ਸਨ, ਗੁਰੂ ਤੇਗ ਬਹਾਦਰ ਮਹਾਰਾਜ, ਇਸੇ ਤਰ੍ਹਾਂ ਬੁਰਹਾਨਪੁਰ ਦੀ ਸੰਗਤ ਨੇ ਵੀ ਕਿ ਗੁਰੂ ਮਹਾਰਾਜ ਜ਼ਰੂਰ ਆਉਣਗੇ, ਸ਼ਰਧਾ ਸੀ ਉਹਨਾਂ ਦੀ, ਸਤਿਗੁਰ ਜ਼ਰੂਰ ਆਉਣਗੇ, ਤੇ ਬੜੇ ਸੋਹਣੇ ਸੋਹਣੇ ਘਰ ਬਣਾਏ ਉਹਨਾਂ ਨੇ।
ਕਰੇ ਬਸਾਵਨ ਇਸ ਕੇ ਮਾਏ।
ਉਹ ਚਾਹੁੰਦੇ ਸਨ ਜੇ ਗੁਰੂ ਪਾਤਸ਼ਾਹ ਇੱਧਰ ਆਉਣਗੇ, ਜ਼ਰੂਰ ਆਉਣਗੇ, ਤੇ ਗੁਰੂ ਮਹਾਰਾਜ ਇਹਨਾਂ ਘਰਾਂ ਵਿੱਚ ਆ ਕੇ ਨਿਵਾਸ ਕਰਨਗੇ।
ਸਭ ਸੰਗਤ ਪੁਨ ਦਰਸ਼ਨ ਜਾਏ।
ਫਿਰ ਸਾਰੀ ਸੰਗਤ ਸੀ ਆ ਕੇ ਦਰਸ਼ਨ ਵੀ ਕਰਾਂਗੇ ਮਹਾਰਾਜ ਦੇ।
ਸੰਮਤ ਆਗੇ ਸਦਨ ਬਣਾਏ।
ਸਾਲ ਸਾਲ ਪਹਿਲਾਂ, ਚਾਰ ਚਾਰ ਸਾਲ ਪਹਿਲਾਂ ਇਹਨਾਂ ਨੇ ਆਪਣੇ ਘਰ ਬਣਾ ਕੇ ਰੱਖੇ ਹੋਏ, ਤਾਲੇ ਮਾਰੇ ਹੋਏ ਘਰਾਂ ਚ, ਵੀ ਘਰ ਚ ਤਾਂ ਪ੍ਰਵੇਸ਼ ਕਰਾਂਗੇ ਜੇ ਗੁਰੂ ਮਹਾਰਾਜ ਇੱਥੇ ਚਰਨ ਪਾਣਗੇ। ਜਿਵੇਂ ਭਾਈ ਸਾਈ ਦਾਸ ਡੋਲੀ ਭਾਈ ਕੀ ਨਵਾਂ ਘਰ ਬਣਾਇਆ, ਵੀ ਸਤਿਗੁਰੂ ਜੀ ਚਰਨ ਪਾਣਗੇ ਤਾਂ ਮੈਂ ਅੰਦਰ ਪ੍ਰਵੇਸ਼ ਕਰਾਂਗਾ। ਅੱਜ ਬੁਰਹਾਨਪੁਰ ਦੀ ਸੰਗਤ ਨੇ ਵੀ ਇਹੀ ਭਾਵਨਾ ਕੀਤੀ ਹੈ।
ਤਰੀ ਕਾਮਨਾ ਬਸ ਹੈ ਆਏ।
ਗੁਰੂ ਪਾਤਸ਼ਾਹ ਇਹਨਾਂ ਦੇ ਪ੍ਰੇਮ ਦੇ ਬੱਝੇ ਹੋਏ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜਿਹੜੀ ਭਾਵਨਾ ਸੀ ਇਹਨਾਂ ਦੀ, ਉਹ ਭਾਵਨਾ ਪੂਰੀ ਕਰਨ ਲਈ ਮਹਾਰਾਜ ਜੀ ਇੱਥੇ ਆ ਗਏ।
ਸੰਗਤ ਕੀ ਪੂਰਨ ਅਭਿਲਾਖਾ।
ਸਾਰੀ ਸੰਗਤ ਦੀ ਇੱਛਾ ਪੂਰੀ ਕਰਨ ਲਈ
ਪਹੁੰਚੇ ਗੁਰੂ ਸਕਲ ਮਗਨਾਖਾ।
ਸਾਰਿਆਂ ਨੂੰ ਮਹਾਰਾਜ ਜੀ ਬਖਸ਼ਿਸ਼ ਵਰਤਾਉਣ ਵਾਲੇ, ਸਾਰਾ ਰਸਤੇ ਦਾ ਪੈਂਡਾ ਤੈਅ ਕਰਕੇ ਮਹਾਰਾਜ ਬੁਰਹਾਨਪੁਰ ਪਹੁੰਚ ਗਏ ਹਨ।
ਸੰਗਤ ਕੇ ਮੁਖੀ ਸਿੱਖ ਚੱਲ ਆਏ।
ਸੰਗਤ ਦੇ ਮੁਖੀ ਮੁਖੀ ਪਿਆਰੇ ਚੱਲ ਕੇ ਮਹਾਰਾਜ ਕੋਲ ਆਏ।
ਲੈ ਗਮਨੇ ਵੈ ਕਰੇ ਅਗਵਾਏ।
ਅੱਗੇ ਲੈਣ ਲਈ ਆਏ ਮਹਾਰਾਜ ਜੀ ਨੂੰ, ਆਓ ਮਹਾਰਾਜ ਆਓ, ਇਸ ਨਗਰੀ ਵਿੱਚ ਚਰਨ ਪਾਓ।
ਹੱਥ ਜੋੜ ਉਤਰਾਏ ਬਡੇਰਾ।
ਸਭ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਇਸ ਘਰ ਵਿੱਚ ਆਓ, ਇਸ ਘਰ ਵਿੱਚ ਆਓ। ਹੱਥ ਜੋੜ ਕੇ ਉਤਾਰਾ ਕਰਾਇਆ ਮਹਾਰਾਜ ਦਾ।
ਸੰਗਤ ਆਨ ਦਰਸ ਕੋ ਹੀਰਾ।
ਸਾਰੀਆਂ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਮਹਾਰਾਜ ਦੇ।
ਮਨ ਕੇ ਅਕੋਰਨ ਅਰਪੇ ਅਗਾਰੀ।
ਸਾਰੇ ਆ ਦਰਸ਼ਨ ਕਰਦੇ ਕਰਦੇ ਆਪਣੀ ਭੇਟਾਵਾਂ ਅਰਪਣ ਕਰ ਰਹੇ ਹਨ।
ਦਰ ਬਿਭੂਖਨ ਪਟ ਮੁੱਲ ਪਾਰੀ।
ਮਾਇਆ ਕੱਪੜਾ, ਸੋਹਣੇ ਸੋਹਣੇ ਗਹਿਣੇ, ਸੋਨੇ ਦੇ ਗਹਿਣੇ ਆਦਿਕ ਭੇਟਾ ਕਰ ਰਹੇ ਹਨ।
ਬਹੁ ਪਕਵਾਨ ਤੇ ਹਾਵ ਲਿਆਏ।
ਬੜੇ ਪਕਵਾਨ ਤਿਆਰ ਕਰਕੇ, ਲੱਡੂ ਲੈ ਕੇ ਆਏ, ਜਲੇਬੀਆਂ ਲੈ ਕੇ ਆਏ, ਕੜਾਬ ਸ਼ਾਹ ਦੀ ਦੇਗ ਤਿਆਰ ਕਰਕੇ ਲੈ ਕੇ ਆਏ,
ਕਰ ਅਰਦਾਸ ਅਖਿਲ ਵਰਤਾਏ,
ਅਰਦਾਸ ਕਰਕੇ ਸਾਰਾ ਲੰਗਰ ਵਰਤਾਇਆ ਗਿਆ।
ਇਤ ਦੇਗ ਕੇ ਚਾਵਰ ਚੂਨ,
ਲੰਗਰ ਵਾਸਤੇ ਦੇਗ ਲਈ, ਲੰਗਰ ਲਈ ਚਾਵਲ ਆਟਾ ਆਦਿਕ ਲੈ ਕੇ ਆਏ।
ਇਤ ਮਿਸ਼ਟਾਨ ਆਨ ਸਭ ਹੂਨ,
ਘਿਓ ਸ਼ੱਕਰ ਖੰਡ ਆਦਿਕ ਵੀ ਲੈ ਕੇ ਆਏ।
ਇਨ ਬਿਧ ਬਿਧਨ ਕੀ ਸੇਵਾ,
ਬੜੀ ਸੇਵਾ ਕੀਤੀ ਇਹਨਾਂ ਨਗਰੀ ਵਾਸੀਆਂ ਨੇ, ਬੁਰਹਾਨਪੁਰ ਦੀ ਸੰਗਤ ਨੇ ਬਹੁਤ ਸੇਵਾ ਨਿਭਾਈ ਮਹਾਰਾਜ ਦੀ।
ਕਰੇ ਪ੍ਰਸੰਨ ਭਲੇ ਗੁਰਦੇਵਾ,
ਐਸੇ ਗੁਰੂ ਸਾਹਿਬ ਨੂੰ ਪ੍ਰਸੰਨ ਕਰ ਲਿਆ ਸੇਵਾ ਕਰ ਕਰਕੇ।
ਖੁਸ਼ੀ ਕਰੀ ਸਭ ਪਰ ਹਰ ਖਾਏ,
ਸਭਨਾ ਉੱਤੇ ਮਹਾਰਾਜ ਨੇ ਬੜੀ ਖੁਸ਼ੀ ਵਰਤਾਈ, ਸਤਿਗੁਰੂ ਜੀ ਇੱਥੇ ਖੁਸ਼ ਰਹੇ।
ਪੂਰੀ ਕਾਮਨਾ ਸਿੱਖ ਸਮੁਦਾਏ,
ਆਪਣੇ ਸਾਰੇ ਸਿੱਖਾਂ ਦੀ ਕਾਮਨਾ ਪੂਰੀ ਕੀਤੀ ਮਹਾਰਾਜ ਨੇ।
ਤਪਤੀ ਨਦੀ ਤੀਰ ਪਰ ਡੇਰਾ,
ਤਾਪਤੀ ਨਦੀ ਹੈ, ਨਦੀ ਦੇ ਕਿਨਾਰੇ ਨਗਰ ਵਸਿਆ ਹੋਇਆ ਜੀ, ਤੇ ਇੱਥੇ ਹੀ ਟਿਕਾਣਾ ਰੱਖਿਆ ਅਜੇ ਮਹਾਰਾਜ ਨੇ।
ਉੱਚ ਦਮਦਮਾ ਸੁੰਦਰ ਹੀਰਾ,
ਉੱਚੀ ਥਾਂ ਹੈ ਜਿਹਨੂੰ ਕਹਿੰਦੇ ਦਮਦਮਾ ਸਾਹਿਬ, ਸੋਹਣੀ ਉੱਚੀ ਥਾਂ ਵੇਖ ਕੇ ਉੱਥੇ ਟਿਕਾਣਾ ਕਰਨਾ ਚਾਹੁੰਦੇ ਮਹਾਰਾਜ ਜੀ।
ਤਹਾਂ ਬਾਸ ਪ੍ਰਭ ਨਿਸਾ ਬਿਤਾਈ,
ਉੱਥੇ ਵਸ ਕੇ ਉਹ ਰਾਤ ਬਤੀਤ ਕੀਤੀ ਸਤਿਗੁਰ ਪਾਤਸ਼ਾਹ ਨੇ।
ਸੋਚ ਇਸ਼ਨਾਨ ਪ੍ਰਾਤੋ ਆਈ,
ਅੰਮ੍ਰਿਤ ਵੇਲਾ ਹੋਇਆ, ਸੋ ਇਸ਼ਨਾਨ ਕੀਤਾ ਤੇ ਮਹਾਰਾਜ ਜੀ ਤਿਆਰ ਬਰ ਤਿਆਰ ਹੋਣ ਲੱਗੇ।
ਵਸਤਰ ਸ਼ਸਤਰ ਸਜ ਕੇ ਬਿਦ ਨਾਨਾ,
ਵਸਤਰ ਸਜਾਏ ਸ਼ਸਤਰ ਸਜਾਏ ਮਹਾਰਾਜ ਜੀ ਨੇ।
ਜ਼ੇਵਰ ਜਬਰ ਜ਼ੇਬ ਜਿਨ ਜਾਨਾ,
ਸੋਹਣੇ ਉਹਨਾਂ ਸ਼ਸਤਰਾਂ ਤੇ ਗਹਿਣੇ ਜਰੇ ਹੋਏ, ਹੀਰੇ ਮੋਤੀ ਜੜੇ ਹੋਏ ਉਹਨਾਂ ਉੱਤੇ।
ਸਭਾ ਖਾਲਸੇ ਕੀ ਦਿਸ਼ਚਾਰੀ,
ਸੋਹਣੀ ਖਾਲਸੇ ਦੀ ਸਭਾ ਸੱਜੀ ਹੋਈ ਹੈ।
ਮਿਲੇ ਹਜ਼ਾਰੋਂ ਨਰ ਅਰ ਨਾਰੀ,
ਬੁਰਹਾਨਪੁਰ ਦੀ ਹਜ਼ਾਰਾਂ ਸੰਗਤਾਂ ਆ ਕੇ ਦਰਸ਼ਨ ਕਰਨ ਵਾਸਤੇ ਮਹਾਰਾਜ ਦੇ ਕੋਲ ਆ ਰਹੀਆਂ ਹਨ।
ਦਰਸ਼ਨ ਕਰਤ ਹੋਤ ਬਲਿਹਾਰੀ,
ਦਰਸ਼ਨ ਕਰ ਕਰਕੇ ਸਾਰੇ ਬਲਿਹਾਰ ਜਾਂਦੇ ਹਨ।
ਸੁਨੇ ਬਾਕ ਗੁਰ ਕੇ ਸੁਖ ਸਾਰੀ,
ਸਾਰੇ ਬੈਠ ਕੇ ਬਚਨ ਸੁਣਦੇ ਮਹਾਰਾਜ ਦੇ, ਉਹ ਬਚਨ ਸੁਖ ਦੇਣ ਵਾਲੇ ਹਨ।
ਇਸ ਪ੍ਰਕਾਰ ਕੇ ਤਕ ਦਿਨ ਡੇਰਾ,
ਇਸ ਤਰ੍ਹਾਂ ਮਹਾਰਾਜ ਨੇ ਕੁਛ ਦਿਨ ਇੱਥੇ ਟਿਕਾਣਾ ਕੀਤਾ ਦਮਦਮਾ ਪਾਵਨ ਧਰਤੀ ਤੇ। ਦਮਦਮਾ ਸਾਹਿਬ ਹੈ ਤਾਪਤੀ ਨਦੀ ਦੇ ਕਿਨਾਰੇ, ਇੱਥੇ ਟਿਕਾਣਾ ਕੀਤਾ ਮਹਾਰਾਜ ਨੇ।
ਵਸੇ ਦੇਸ਼ ਬੋ ਸੁੰਦਰ ਹੀਰਾ,
ਬੜਾ ਸੋਹਣਾ ਇਲਾਕਾ ਵਸਦਾ ਹੈ, ਬੜਾ ਸੋਹਣਾ ਸ਼ਹਿਰ ਹੈ।
ਪਾਪੀ ਕੂਪ ਤਰੋਵਰ ਪਾਰੇ,
ਬੌਲੀਆਂ ਹਨ, ਦਰਖਤ ਹਨ, ਤਲਾਹ ਹਨ, ਬੜੇ ਸੋਹਣੇ ਖੂਹ ਹਨ ਇੱਥੇ।
ਸੂਰਜ ਦੋਇਤਾ ਤੀਰ ਉਧਾਰੇ,
ਸੂਰਜ ਦੀ ਇਹ ਵੀ ਪੁੱਤਰੀ ਹੈ ਜੀ, ਇੱਕ ਤਾਂ ਸੀ ਜਮਨਾ ਪੁੱਤਰੀ, ਦੂਜੀ ਪੁੱਤਰੀ ਇਹ ਹੈ ਸੂਰਜ ਦੀ। ਤਾਪਤੀ ਨਦੀ ਇਹਦੇ ਕਿਨਾਰੇ ਹੀ,
ਚੜ ਕਰ ਵਿਚਰੀ ਇੱਕ ਸਮੇਂ ਆਵਨੀ,
ਬੜੀ ਸੋਹਣੀ ਧਰਤੀ, ਸਮਤਲ ਧਰਤੀ ਹੈ, ਇੱਥੇ ਮਹਾਰਾਜ ਜੀ ਵਿਚਰ ਰਹੇ ਹਨ।
ਹਰਤਾ ਦੂਰ ਬਾਤੇ ਦੁਤੀ ਰਵਨੀ,
ਜਿੱਥੇ ਪਾਣੀ ਹੋਵੇਗਾ, ਘਾਹ ਵਧੀਆ ਹੋਵੇਗਾ, ਘੋੜਿਆਂ ਦੀ ਬੜਾ ਵਧੀਆ ਦੂਰਬਾ ਘਾਹ ਹੈ।
ਸ਼ਾਹ ਬਹਾਦਰ ਚੜ ਪ੍ਰਸਥਾਨਾ,
ਬਹਾਦਰ ਸ਼ਾਹ ਇੱਥੋਂ ਚੱਲ ਕੇ ਅੱਗੇ ਚਲਾ ਗਿਆ।
ਦੇਸ਼ਨ ਸਭਨ ਮਨਾਵਤਿਆਨਾ,
ਚਾਹੁੰਦਾ ਬਹਾਦਰ ਸ਼ਾਹ ਕਿ ਸਾਰੇ ਦੇਸ਼ ਨੂੰ ਮੈਂ ਆਪਣੀ ਈਨ ਮਨਾਵਾ।
ਕੇਤਕ ਦਿਓਸ ਪ੍ਰਭੂ ਤੈ ਰਹੇ,
ਕੁਛ ਦਿਨ ਮਹਾਰਾਜ ਜੀ ਬੁਰਹਾਨਪੁਰੀ ਰਹੇ।
ਕਵ ਸੰਤੋਖ ਸਿੰਘ ਜਸ ਕੋ ਕਹੇ,
ਕਹਿੰਦੇ ਐਸੇ ਗੁਰੂ ਦਾ ਜਸ ਮੈਂ ਬਿਆਨ ਕਰਦਾ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੀ ਧਰਤੀ ਨੂੰ ਨਿਵਾਜਣ ਵਾਲੇ ਹਨ, ਆਪਣੇ ਪਿਆਰਿਆਂ ਨੂੰ ਦਰਸ਼ਨ ਦੇਣ ਵਾਲੇ ਹਨ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਪਾਵਨ ਜਸ ਬੁਰਹਾਨਪੁਰੀ ਮਹਾਰਾਜ ਜੀ ਕਿਵੇਂ ਨਿਵਾਸ ਕਰਕੇ ਇੱਥੇ ਇੱਕ ਸਾਧੂ ਨੂੰ ਦਰਸ਼ਨ ਦੇਣਗੇ, ਉਹਨੂੰ ਨਿਹਾਲ ਕਰਨਗੇ। ਉਹ ਸਾਧੂ ਕੌਣ ਹੈ ਉਹਦੇ ਬਾਰੇ ਆਪ ਜੀ ਕੱਲ ਸ਼੍ਰਵਣ ਕਰਨਾ ਜੀ।